ਸਤਿਗੁਰੂ ਰਾਮਦਾਸ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਸਤਿਗੁਰਾਂ ਜੀ ਦੇ ਹਜ਼ੂਰ ਭਾਈ ਤੀਰਥੇ ਨੇ ਬੇਨਤੀ ਕੀਤੀ, ਪਾਤਸ਼ਾਹ ਫਸੇ ਪਏ ਆ ਮੋਹ ਮਾਇਆ ਦੇ ਜਾਲ ਦੇ ਵਿੱਚ, ਕਿਰਪਾ ਕਰਕੇ ਜੋਤ ਦੱਸੋ, ਉਪਦੇਸ਼ ਦਿਓ, ਜਨਮ ਮਰਨ ਦਾ ਦੁੱਖ ਕੱਟਿਆ ਜਾਵੇ, ਜਨਮ ਸਫਲਾ ਹੋ ਜਾਵੇ। ਸਤਿਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ, ਭਾਈ ਕਿ ਸਭ ਤੋਂ ਪਹਿਲਾਂ ਜੀਵਨ ਦੇ ਵਿੱਚ ਸੱਚ ਨੂੰ ਅਪਣਾਓ, ਸੱਚ ਬੋਲਣਾ। ਕਹਿਣ ਲੱਗੇ ਮਹਾਰਾਜ, ਸੱਚ ਬੋਲਿਆ ਗੁਜ਼ਾਰਾ ਬੜਾ ਔਖਾ ਹੈ। ਗੁਰੂ ਜੀ ਕਹਿੰਦੇ ਉਹਦੇ ਵਿੱਚ ਇੱਕ ਸੂਖਮ ਭੇਦ ਹੈ, ਉਹ ਅਸੀਂ ਤੁਹਾਨੂੰ ਸਮਝਾਉਂਦੇ ਹਾਂ ਕਿ ਸਾਡੇ ਸੱਚ ਬੋਲਣ ਦੇ ਨਾਲ ਕਿਸੇ ਦੀ ਇੱਜ਼ਤ ਦੇ ਵਿੱਚ ਰੱਖਣਾ ਨਾ ਪਵੇ, ਅਤੇ ਸਾਡੇ ਸੱਚ ਬੋਲਣ ਦੇ ਨਾਲ ਕਿਸੇ ਦੀ ਜਾਨ ਨਾ ਜਾਵੇ, ਇੱਥੇ ਸੰਕੋਚ ਕਰਨਾ। ਜਿਵੇਂ ਇੱਕ ਰਾਜੇ ਦਾ ਲੜਕਾ ਸ਼ਾਦੀ ਹੋਈ, ਪਹਿਲੀ ਰਾਤ ਘਰਵਾਲੀ ਦੇ ਹੱਥੋਂ ਉਹਦਾ ਕਤਲ ਹੋ ਗਿਆ, ਅਤੇ ਉਹਨੇ ਇੱਕ ਸਾਧੂ ਦਾ ਨਾਮ ਲਾ ਦਿੱਤਾ। ਰਾਜੇ ਨੇ ਕਿਹਾ, ਇਹਦੇ ਮਾਰਿਆਂ ਮੇਰਾ ਪੁੱਤਰ ਨਹੀਂ ਆਉਣਾ, ਇਹਦਾ ਹੱਥ ਕੱਟ ਦਿਓ। ਸਾਧੂ ਦਾ ਹੱਥ ਕੱਟ ਕੇ ਦੇਸ ਨਿਕਾਲਾ ਦੇ ਦਿੱਤਾ। ਹੁਣ ਉਹ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ, ਉਹ ਪਰਮਾਤਮਾ ਨੂੰ ਉਲਾਹਮਾ ਦਿੰਦਾ ਵੀ ਤੇਰੇ ਘਰੇ ਨਿਆ ਨਹੀਂ ਹੈ। ਕੁਝ ਲੋਕਾਂ ਨੇ ਉਹਨੂੰ ਕਾਸ਼ੀ ਭੇਜਤਾ, ਉੱਥੇ ਇੱਕ ਜੋਤਿਸ ਵਿੱਦਿਆ ਦਾ ਮਹਾਰ ਪੰਡਿਤ ਹੈ, ਉਹ ਅਗਲੇ ਪਿਛਲੇ ਕਰਮਾਂ ਦਾ ਹਿਸਾਬ ਦੱਸ ਦਿੰਦਾ। ਇਹ ਸਾਧੂ ਉੱਥੇ ਪਹੁੰਚਿਆ, ਜਦੋਂ ਘਰੇ ਜਾ ਕੇ ਪੁੱਛਿਆ ਤੇ ਉਹਦੇ ਘਰ ਵਾਲੀ ਘਰ ਵਾਲੇ ਨੂੰ ਵੀ ਗਾਲਾਂ ਕੱਢਦੀ, ਨਾਲੇ ਇਹ ਸਾਧੂ ਨੂੰ ਵੀ ਗਾਲਾਂ ਕੱਢਦੀ, ਤਾਂ ਇਹ ਹੁਣ ਬਾਹਰ ਬੈਠਿਆ। ਇੰਨੇ ਨੂੰ ਪੰਡਿਤ ਜੀ ਆ ਜਾਂਦੇ ਆ, ਪੁੱਛਦੇ ਆ ਭਾਈ ਕਿਵੇਂ ਆਇਆ। ਉਹ ਕਹਿੰਦਾ, ਤੇਰਾ ਹਾਲ ਦੇਖ ਕੇ ਮੈਨੂੰ ਆਪਣਾ ਭੁੱਲ ਗਿਆ। ਇਸ ਤੋਂ ਅੱਗੇ ਕਥਾ ਦੀ ਰੰਭਤਾ ਹੁੰਦੀ ਹੈ, ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੋ ਪਈ ਪੰਡਿਤ ਬੈਠ ਵਿਚਾਰ ਸੁਣਾਇਓ।
ਕਹਿੰਦੇ ਬਹਿ ਜਾ, ਇਹ ਵੀ ਸਮਝਾ ਦਾਂਗਾ, ਆਪਣੇ ਬਾਰੇ ਵੀ ਸਮਝ ਲੈ, ਕੋਈ ਗੱਲ ਨਹੀਂ, ਘਬਰਾਈ ਦਾ ਨਹੀਂ ਹੁੰਦਾ। ਬਿਠਾ ਕੇ ਦੱਸਣ ਲੱਗੇ ਆ,
ਕਾਰਨ ਸੁਣੋ ਆਪ ਜਿਸ ਆਇਓ।
ਕਹਿੰਦੇ ਵੀ ਹੁਣ ਜਿਸ ਕਾਰਨ ਦੇ ਲਈ ਤੂੰ ਆਇਆ ਨਾ ਜਾਣਨ ਦੇ ਵਾਸਤੇ, ਤੂੰ ਕਹਿੰਦਾ ਮੇਰੀ ਬਾਂਹ ਕਿਉਂ, ਮੇਰਾ ਹੱਥ ਕਿਉਂ ਕੱਟਿਆ ਗਿਆ, ਇਹ ਜਾਣਨ ਵਾਸਤੇ ਆਇਆ ਨਾ। ਤੂੰ ਕਹਿੰਦਾ ਵੀ ਮੈਂ ਤੇ ਉਹਨੂੰ ਮਾਰਿਆ ਨਹੀਂ, ਮੇਰਾ ਹੱਥ ਐਵੇਂ ਕੱਟਿਆ ਗਿਆ, ਰੱਬ ਨੇ ਬੇਇਨਸਾਫੀ ਕੀਤੀ, ਉਹਦਾ ਕਾਰਨ ਮੈਂ ਤੈਨੂੰ ਦੱਸਦਾ। ਅਸੀਂ ਕੋਈ ਇੱਕ ਜਨਮ ਦੇ ਨਹੀਂ ਆ, ਸਾਡਾ ਚੱਕਰ ਜਨਮਾਂ ਜਨਮਾਂਤਰਾਂ ਦਾ ਬੜਾ ਲੰਮਾ ਹੈ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਪੂਰੋ ਜਾਣ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ, ਬਹੁਤ ਜਨਮ ਵਿਛਰੇ ਥੇ ਮਾਧੋਏ, ਜਨਮ ਤੁਮਾਰੇ ਲੇਖੇ ਕਹਿਰ ਵਦਾਸ, ਸਾਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਹਿਸਾਬ ਕਿਤਾਬ ਸਾਨੂੰ ਇਸ ਜਨਮ ਦਾ ਵੀ ਨਹੀਂ ਪਤਾ, ਪਿਛਲੇ ਦਾ ਤਾਂ ਹੋਣਾ ਹੀ ਕੀ ਹੈ, ਉੱਡੀ ਬੈਠੇ ਹਾਂ ਸਾਰਾ। ਦਾ ਕਾਰਨ ਸੁਣ ਲੈ ਭਾਈ।
ਪ੍ਰਥਮ ਜਨਮ ਮੈਂ ਤੁਮ ਦਿਜ ਹੁਤੋ,
ਪਹਿਲੇ ਜਨਮ ਦੇ ਵਿਚ ਤੂੰ ਬ੍ਰਾਹਮਣ ਸੀ।
ਬੈਠਿਓ ਜਲ ਤਟ ਮੱਜਨ ਕਿਤੋ,
ਇਸ਼ਨਾਨ ਕਰਕੇ ਪਾਣੀ ਦੇ ਕਿਨਾਰੇ ਤੇ ਬੈਠ ਗਿਆ ਆਪਣੇ ਜਪ ਤਪ ਦੇ ਵਿਚ।
ਇਕ ਹੱਥ ਗੋਮੁਖੀ ਮਜਾਰੀ,
ਇਕ ਹੱਥ ਦੇ ਵਿਚ ਗੋਮੁਖੀ ਮਾਲਾ ਪਕੜੀ ਹੋਈ ਹੈ।
ਤੀਰਤ ਮਾਲਾ ਉੱਚ ਉਸਾਰੀ,
ਇਹ ਉਪਰ ਨੂੰ ਚੁੱਕ ਕੇ ਹੱਥ ਮਾਲਾ ਫੇਰ ਰਿਹਾ ਸੈ।
ਤਬ ਇਕ ਤੇਨ ਤ੍ਰਾਸ ਕੋ ਪਾਏ,
ਇਹਨੂੰ ਕੀ ਹੁੰਦਾ ਇੱਕ ਡਰੀ ਹੋਈ ਗਾਂ।
ਤੁਝ ਆਗੇ ਕੋ ਗਈ ਪਲਾਏ,
ਉਹ ਤੇਰੇ ਅੱਗੇ ਦੀ ਲੰਘ ਜਾਂਦੀ ਹੈ।
ਪਿੱਛੇ ਆਇਓ ਦੁਸ਼ਟ ਕਸਾਈ,
ਉਹਨੂੰ ਮਾਰਨ ਦੇ ਲਈ ਗਾਂ ਨੂੰ ਕਸਾਈ ਪਿੱਛੇ ਲੱਗੇ ਹੋਏ ਸਨ।
ਤਿੰਨ ਬੂਜੀ ਇਤ ਦਿਸ਼ ਗੋ ਆਈ,
ਉਹਨਾਂ ਨੇ ਤੈਨੂੰ ਪੁੱਛ ਲਿਆ ਵੀ ਤੂੰ ਵੇਖੀ ਗਾਂ ਇਧਰ ਨੂੰ, ਇਹ ਪੁੱਛਿਆ ਤੈਨੂੰ ਕਸਾਈਆਂ ਨੇ।
ਮੌਨ ਤਰੀ ਮੁਕਤੀ ਨਾ ਅਲਾਈ,
ਤੂੰ ਹੁਣ ਮੌਨ ਧਾਰਨ ਕੀਤਾ ਹੋਇਆ ਸੀ ਕਿ ਮੈਂ ਬੋਲਣਾ ਨੀ, ਬੋਲ ਕੇ ਤਾਂ ਤੂੰ ਨਹੀਂ ਦੱਸਿਆ ਉਹਨਾਂ ਨੂੰ।
ਗਈ ਇਤੇ ਕਰ ਹੱਥ ਬਤਾਈ,
ਹੱਥ ਦੇ ਨਾਲ ਇਸ਼ਾਰਾ ਕਰਕੇ ਦੱਸਤਾ, ਇਸੇ ਹੱਥ ਦੇ ਨਾਲ ਇਸ਼ਾਰਾ ਕਰਤਾ ਵੀ ਇਧਰ ਨੂੰ ਗਈ, ਬੋਲਿਆ ਨਹੀਂ, ਇਸੇ ਹੱਥ ਦੇ ਨਾਲ ਕੀਤਾ ਇਸ਼ਾਰਾ।
ਜਾਏ ਗਈ ਸੋ ਤੇਨ ਵਿਚਾਰੀ,
ਉਹ ਕਸਾਈਆਂ ਨੇ ਜਾ ਕੇ ਗਾਂ ਨੂੰ ਵੱਧ ਕਰ ਦਿੱਤਾ।
ਲੈ ਨਿਜ ਸਦਨ ਵਿਖੇ ਤਿੰਨ ਮਾਰੀ,
ਉਹਨਾਂ ਦਾ ਕੰਮ ਹੀ ਹੈ ਪਸ਼ੂਆਂ ਨੂੰ ਮਾਰਨਾ, ਤੇ ਲਿਜਾ ਕੇ ਮਾਰ ਦਿੱਤਾ ਗਾਂ ਨੂੰ ਪਕੜ ਕੇ।
ਪੂਰਬਲੇ ਪੁੰਨ ਕੋ ਪਾਏ,
ਕੀ ਹੁਣ ਜਿਹੜੇ ਪੂਰਬਲੇ ਪੁੰਨ ਕਰਮ ਸਨ, ਚੰਗੇ ਕਰਮ ਹੁੰਦੇ, ਵਿਦਾਂਤ ਦਾ ਸਿਧਾਂਤ ਹੈ ਕਿਰਿਆਮਾਨ ਕਰਮ, ਸੰਚਿਤ ਕਰਮ, ਫਿਰ ਪ੍ਰਾਲਬਧ ਕਰਮ। ਕਰਮ ਅਸੀਂ ਕਰ ਰਹੇ ਹਾਂ ਚੰਗੇ ਵੀ ਤੇ ਮਾੜੇ ਵੀ, ਉਹ ਸੰਚਿਤ ਇਕੱਠੇ ਹੋਈ ਜਾਂਦੇ ਅੰਤਸ਼ਕਰਨ ਦੇ ਅੰਦਰ, ਫਿਰ ਉਹਨਾਂ ਨੂੰ ਆਹਮਣੇ ਸਾਹਮਣੇ ਰੱਖ ਕੇ ਨਿਰਣਾ ਹੁੰਦਾ ਤੇ ਚੰਗੇ ਮਾੜੇ ਵੇਖੇ ਜਾਂਦੇ ਆ, ਤੇ ਫਿਰ ਜੋੜ ਵੇਖਿਆ ਜਾਂਦਾ ਪਿੱਛੇ ਕੀ ਬਚ ਗਿਆ ਚੰਗਾ ਕਿ ਮਾੜਾ, ਜਿਹੜਾ ਜੋੜ ਹੈ ਪਿੱਛੇ ਉਹ ਪ੍ਰਾਲਬਧ ਕਰਮ ਹੈ, ਉਹ ਜਿਹੜਾ ਬਚਿਆ ਹੋਇਆ ਪਿੱਛੇ ਹਿਸਾਬ ਕਿਤਾਬ ਨੂੰ ਪੁੰਨ ਕਰਮ ਹੈ ਕਿ ਚੰਗਾ ਕਰਮ, ਉਹ ਨਾਲ ਹੀ ਚੱਲੇਗਾ। ਜੋ ਅਸੀਂ ਕਰਦੇ ਹਾਂ ਸੋਚਦੇ ਹਾਂ ਉਹ ਸਾਰਾ ਕੁਝ ਸਾਡੀ ਜਿਹੜੀ ਮਾਇੰਡ ਦੀ ਮੈਮਰੀ ਹੈ ਉਹਦੇ ਵਿੱਚ ਉਹ ਇਕੱਠਾ ਹੋ ਰਿਹਾ ਡਾਟਾ। ਔਰ ਬੜੀ ਕਮਾਲ ਦੀ ਗੱਲ ਹੈ ਵੀ ਜਦੋਂ ਜਨਮ ਹੁੰਦਾ ਨਾ ਅਗਲਾ ਕਿਸੇ ਦਾ ਵੀ, ਕੀੜੀ ਤੋਂ ਲੈ ਕੇ ਹਾਥੀ ਤੱਕ ਦਾ, ਤਾਂ ਸਾਰੇ ਸਰੀਰਾਂ ਦੀ ਜਿਹੜੀ ਬਣਤਰ ਹੈ ਉਹ ਸਿਰ ਤੋਂ ਹੀ ਸ਼ੁਰੂ ਹੁੰਦੀ ਹੈ, ਮਨੁੱਖ ਵੀ ਸਿਰ ਤੋਂ ਬਣਨਾ ਸ਼ੁਰੂ ਹੁੰਦਾ। ਹੁਣ ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਉਹ ਅੰਦਰ ਦਿਮਾਗ ਦੇ ਜਮ੍ਹਾਂ ਪਿਆ ਤੇ ਅੱਗੇ ਹੋ ਜਾਂਦਾ ਡਾਟਾ, ਜਿਵੇਂ ਟ੍ਰਾਂਸਫਰ ਕਰਦੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਅੱਗੇ ਨਾਲ ਹੀ ਜਾਣਾ, ਪਹਿਲਾਂ ਉਸੇ ਦੇ ਆਧਾਰ ਤੇ ਸਾਡੇ ਸਰੀਰ ਨੇ ਬਣਨਾ। ਉਹਨੂੰ ਕਹਿੰਦੇ ਨੇ ਧਾਰਮਿਕ ਭਾਸ਼ਾ ਦੇ ਵਿੱਚ ਪ੍ਰਾਲਬਧ ਕਰਮ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਕੱਟਿਆ ਨਹੀਂ ਜਾ ਸਕਦਾ। ਭਾਈ ਦਇਆ ਸਿੰਘ ਜੀ ਜਦੋਂ ਕਰਮਾਂ ਦੀ ਵਿਆਖਿਆ ਕਰਦੇ ਉਹ ਕਹਿੰਦੇ ਵੀ ਇਹ ਤਾਂ ਬ੍ਰਹਮ ਗਿਆਨੀ ਨੂੰ ਵੀ ਭੂਤਣਾ ਪੈਂਦਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਹਿੰਦੇ ਵੀ ਪ੍ਰਾਲਬਧ ਤੋਂ ਬ੍ਰਹਮ ਗਿਆਨੀ ਵੀ ਨਹੀਂ ਬਚ ਸਕਦਾ, ਭੁਗਤਣਾ ਪੈਣਾ। ਸੋ ਭਾਈ ਮਰ ਗਿਆ ਤੂੰ, ਤੇ ਮਰਨ ਤੋਂ ਬਾਅਦ ਜਿਹੜੇ ਤੇਰੇ ਪ੍ਰਾਲਬਧ ਕਰਮ ਨੇ ਉਹ ਤੇਰੇ ਨਾਲ ਹੀ ਨੇ, ਔਰ ਉਹਨਾਂ ਦੇ ਵਿੱਚ ਚੰਗੇ ਵੀ ਹੈ ਮਾੜੇ ਵੀ ਹੈ, ਦੋਵੇਂ ਨਾਲ ਚੱਲਦੇ ਨੇ, ਤੇ ਉਹਨਾਂ ਪੁੰਨ ਕਰਮਾਂ ਕਰਕੇ
ਪਇਓ ਕਸਾਈ ਸੁਤ ਨਰ ਰਾਏ।
ਹੁਣ ਉਹ ਜਿਹੜਾ ਕਸਾਈ ਸੀ ਨਾ, ਉਹ ਕਸਾਈ ਬਣ ਗਿਆ ਜਾ ਕੇ ਰਾਜੇ ਦਾ ਪੁੱਤਰ, ਜਿਨ੍ਹਾਂ ਨੇ ਗਾਂ ਨੂੰ ਮਾਰਿਆ।
ਨ੍ਰਿਪ ਕੀ ਸੁਤਾ ਤੇਨ ਤਨ ਪਾਇਓ।
ਜਿਹੜੀ ਗਾਂ ਸੀ ਜਿਹੜੀ ਨੂੰ ਮਾਰਿਆ ਉਹਨਾਂ ਨੇ, ਉਹਨੇ ਜਨਮ ਲੈ ਲਿਆ ਤੇ ਉਹ ਹੁਣ ਫਿਰ ਉਹ ਰਾਜੇ ਦੀ ਨੂੰਹ ਬਣ ਗਈ, ਨੂੰਹ ਬਣ ਕੇ ਆ ਗਈ ਉਹਦੇ ਘਰੇ। ਗਾਂ ਤੋਂ ਰਾਜੇ ਦੀ ਨੂੰਹ ਬਣ ਕੇ ਆ ਗਈ।
ਹਿੱਤ ਬਦਲੇ ਸੰਯੋਗ ਬਣਾਇਓ।
ਇਹ ਕੁਦਰਤ ਦਾ ਰਹੱਸ ਹੈ ਕਿ ਉਹਨੇ ਕਿੱਥੇ ਕਿੱਥੇ ਕੀ ਬਣਾਇਆ ਹੋਇਆ, ਇਹ ਸਮਝ ਵਿੱਚ ਗੱਲ ਆਉਂਦੀ ਹੋਣੀ, ਕਿਉਂਕਿ ਅਸੀਂ ਮੌਕੇ ਤੇ ਉਸ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਕਾਰਨ ਕਦੋਂ ਦਾ ਕਿਵੇਂ ਦਾ ਬਣਿਆ ਹੋਇਆ, ਇਹ ਜਿਹੜੇ ਸਤ ਪੁਰਸ਼ ਨੇ ਅਭਿਆਸੀ ਪੁਰਸ਼ ਨੇ ਉਹਨਾਂ ਦੇ ਅਨੁਭਵ ਵਿੱਚ ਹੁੰਦਾ ਇਹ, ਵੀ ਇਹ ਤਾਂ ਖੇਡ ਕਦੋਂ ਦੀ ਕਿਵੇਂ ਬਣੀ ਹੋਈ ਹੈ। ਕਿਉਂਕਿ ਜਿਤਨੀ ਜਿਤਨੀ ਸੂਖਮ ਬਿਰਤੀ ਹੁੰਦੀ ਜਾਵੇਗੀ, ਉਤਨੇ ਹੀ ਸੂਖਮ ਭੇਦ ਜਿਹੜੇ ਨੇ ਨਾ ਕੁਦਰਤ ਦੇ, ਉਹ ਸਮਝ ਦੇ ਵਿੱਚ ਆਉਣ ਲੱਗ ਜਾਂਦੇ ਆ। ਹੁਣ ਮੋਟੀ ਬੁੱਧੀ ਵਾਲਾ ਬੰਦਾ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦਾ, ਸਿਰਫ ਸਤਪੁਰਖ ਅਭਿਆਸੀ ਜਿਨ੍ਹਾਂ ਨੇ ਸੂਖਮ ਬਿਰਤੀ ਕਰ ਲਈ, ਇੱਕ ਪਦਾਰਥ ਨੂੰ ਲਈ ਬੈਠਿਆ ਤੇ ਇੱਕ ਪਦਾਰਥ ਦੇ ਰਹੱਸ਼ ਨੂੰ ਲਈ ਬੈਠਿਆ। ਜਿਹਦੇ ਕੋਲ ਰਹੱਸ਼ ਹੈ ਉਹ ਵਿਸ਼ਮਾਦ ਦੇ ਵਿੱਚ ਹੈ, ਆਨੰਦ ਦੇ ਵਿੱਚ ਹੈ, ਕਿ ਪਦਾਰਥ ਵਾਲਾ ਛੱਕ ਕੇ ਪਰੇ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਕਹਿੰਦੇ ਵੀ ਉਹ ਆਪਣਾ ਬਦਲਾ ਲੈਣ ਵਾਸਤੇ ਨਾ ਉੱਥੇ ਸੰਯੋਗ ਵਾਹਿਗੁਰੂ ਜੀ ਨੇ ਬਣਾਤਾ ਤੇ ਉਹ ਕਸਾਈ ਬਣ ਗਿਆ, ਰਾਜੇ ਦਾ ਪੁੱਤਰ, ਤੇ ਗਾਂ ਜਿਹੜੀ ਹੈ ਉਹ ਬਦਲਾ ਲੈਣ ਵਾਸਤੇ ਨੂੰਹ ਬਣ ਕੇ ਉਹਦੇ ਘਰੇ ਆ ਗਈ। ਇਹ ਸੰਯੋਗ ਬਣਿਆ ਬਦਲੇ ਦੇ ਲਈ।
ਤ੍ਰਿਸਤੀਆ ਨੇ ਸੋ ਨ੍ਰਿਪ ਸੁਤ ਮਾਰਿਓ।
ਇਸਲਈ ਉਹਦਾ ਕਤਲ ਜਿਹੜਾ ਨਾ ਉਹ ਹੋਇਆ ਤਾਂ ਉਹਦੀ ਨੂੰਹ ਤੋਂ ਹੀ ਹੈ, ਕਿਉਂਕਿ ਹੋਰ ਤਾਂ ਕਿੱਥੇ ਹੈ ਨਹੀਂ ਸੀ, ਉਹ ਦੋਵੇਂ ਸਨ ਉੱਥੇ, ਉਹਦੇ ਹੱਥੋਂ ਉਹਦਾ ਕਤਲ ਹੋਇਆ, ਤੀਸਰਾ ਬੰਦਾ ਉੱਥੇ ਨਹੀਂ ਸੀ ਹੈ, ਦੋਵੇਂ ਸਨ, ਕਤਲ ਉਹਦੇ ਹੱਥੋਂ ਹੋਇਆ ਹੈ।
ਕਰੇ ਤ੍ਰਾਸ ਤੁਵ ਨਾਮ ਉਚਾਰਿਓ।
ਹੁਣ ਉਹ ਡਰ ਗਈ, ਘਬਰਾ ਗਈ, ਕਿਉਂਕਿ ਜਾਣ ਕੇ ਤਾਂ ਉਹਨੇ ਮਾਰਿਆ ਹੋਇਆ, ਸਾਰਾ ਇਹ ਕੁਦਰਤੀ ਹੈ, ਉਹਦੀ ਕੋਈ ਮਾਰਨ ਦੀ ਮਨਸਾ ਨਹੀਂ ਸੀ ਹੈ, ਉਹ ਤਾਂ ਕਰਮ ਸਾਹਮਣੇ ਆ ਗਿਆ ਬਦਲੇ ਵਾਲਾ, ਪਤਾ ਤਾਂ ਉਹਨੂੰ ਵੀ ਨਹੀਂ ਆਇਆ ਇਸ ਗੱਲ ਦਾ ਕਿ ਮੈਂ ਇਹਨੂੰ ਕਿਉਂ ਮਾਰ ਰਹੀ ਹੈ। ਤੇ ਉਹ ਘਬਰਾ ਆਈ ਤੇ ਉਹਨੇ ਤਾਕੀ ਦਰਵਾਜ਼ਾ ਖੋਲ ਕੇ ਵੇਖਿਆ ਤੇ ਤੂੰ ਉਹਨੂੰ ਦਿਸ ਗਿਆ, ਚਲੋ ਉਹਨੇ ਬਚਣ ਵਾਸਤੇ ਤੇਰਾ ਨਾਂ ਲਾਤਾ।
ਹੱਥ ਸਾਥ ਤੈ ਤੀਨ ਬਤਾਈ।
ਤੇ ਹੁਣ ਤੇਰਾ ਹੱਥ ਇਸ ਕਰਕੇ ਕੱਟਿਆ ਗਿਆ ਵੀ ਸੰਯੋਗ ਬਣਿਆ, ਤੂੰ ਵੀ ਉੱਥੇ ਮਿਲ ਗਿਆ, ਇਸੇ ਹੱਥ ਦੇ ਨਾਲ ਤੂੰ ਇਸ਼ਾਰਾ ਕੀਤਾ ਸੀ ਉਸ ਗਾਂ ਨੂੰ ਮਾਰਨ ਦੇ ਲਈ।
ਤਿਸ ਕੋ ਫਲ ਪਾ ਦੀਨ ਕਟਾਈ।
ਬਸ ਇਸੇ ਕਰਕੇ ਤੇਰਾ ਹੱਥ ਜਿਹੜਾ ਨਾ ਉਹ ਕੱਟਿਆ ਗਿਆ। ਕਰਤੇ ਦੀ ਕੁਦਰਤ ਦੇ ਵਿੱਚ ਕੁਝ ਵੀ ਐਸਾ ਨਹੀਂ ਹੋ ਰਿਹਾ ਜੋ ਗਲਤ ਹੋਵੇ, ਸਮਝ ਦੇ ਵਿੱਚ ਨਹੀਂ ਆ ਰਿਹਾ, ਤੇ ਸਮਝਣ ਵਾਸਤੇ ਫਿਰ ਕਿਸੇ ਦੂਸਰੇ ਤੋਂ ਸਮਝਣਾ ਪੈਂਦਾ। ਕਹਿੰਦੇ ਭਾਈ ਆਹ ਕਾਰਨ ਹੈ, ਤੂੰ ਉਹਦੇ ਵਿੱਚ ਗਵਾਹ ਸੀ, ਹੁਣ ਇੱਕ ਕਸਾਈ ਹੈ ਇੱਕ ਗਾਂ ਹੈ ਤੇ ਤੂੰ ਉਹਦੇ ਵਿੱਚ ਗਵਾਹ ਸੀ, ਤੇ ਹੁਣ ਉਹ ਸਾਰੀ ਖੇਡ ਇਸ ਜਨਮ ਵਿੱਚ ਇਕੱਠੀ ਬਣ ਗਈ। ਤੂੰ ਪਹਿਲਾਂ ਉੱਥੇ ਬੈਠਿਆ ਸੀ, ਕਸਾਈ ਪਹਿਲਾਂ ਜੰਮ ਗਿਆ ਉੱਥੇ ਆ ਕੇ, ਤੇ ਉਹ ਬਦਲਾ ਲੈਣ ਵਾਲੀ ਉਹ ਵੀ ਗਾਂ ਤੋਂ ਇਸਤਰੀ ਬਣ ਕੇ ਉੱਥੇ ਆ ਗਈ, ਹੁਣ ਤਿੰਨਾਂ ਦਾ ਸੰਯੋਗ ਬਣ ਗਿਆ। ਇੱਕ ਗਾਂ ਦੇ ਕਤਲ ਦੇ ਵਿੱਚ ਤੁਸੀਂ ਤਿੰਨੇ ਹੀ ਇਨਵੋਲਵ ਹੋ ਤੇ ਤਿੰਨੇ ਹੀ ਹੁਣ ਇੱਥੇ ਇਕੱਠੇ ਹੋ ਗਏ। ਹੁਣ ਜਦੋਂ ਇਕੱਠੇ ਹੋ ਗਏ ਤੇ ਭਾਈ ਉਹ ਸਾਰੀ ਖੇਡ ਸਾਹਮਣੇ ਆ ਗਈ, ਇਹ ਹੱਥ ਨਾਲ ਤੂੰ ਇਸ਼ਾਰਾ ਕੀਤਾ ਜਿਹਦੇ ਕਰਕੇ ਤੇਰਾ ਹੱਥ ਕੱਟਿਆ ਗਿਆ।
ਪ੍ਰਭ ਅਨਿਆ ਕਰੇ ਨੈ ਕੈਸੇ।
ਇਸ ਲਈ ਇਹ ਗੱਲ ਕਦੇ ਨੀ ਕਹਿਣੀ ਵੀ ਪਰਮਾਤਮਾ ਅਨਿਆ ਕਰਦਾ ਨਾ। ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਧੰਨ ਗੁਰੂ ਰਾਮਦਾਸ ਜੀ ਬਿਹਾਗੜੇ ਦੇ ਛੰਤਾਂ ਵਿੱਚ ਦੱਸਦੇ, ਕਹਿੰਦੇ ਵੀ ਨਾ ਐ ਨੀ ਕਹਿਣਾ, ਕਰਤਾ ਆਪ ਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ। ਇਹ ਥੋੜੀ ਰੱਬ ਨੂੰ ਕਿਸੇ ਨੇ ਭੁਲਾ ਤਾ ਤੇ ਰੱਬ ਨੇ ਗਲਤੀ ਕਰ ਲਈ, ਨਹੀਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰਾ ਸੰਸਾਰ ਭੁੱਲਣ ਹਾਰ ਹੈ, ਪਰਮਾਤਮਾ ਤੇ ਗੁਰੂ ਅਭੁੱਲ ਹਨ, ਤੇ ਉਹਨਾਂ ਨੂੰ ਕੋਈ ਭੁਲਾ ਵੀ ਨਹੀਂ ਸਕਦਾ ਜੇ ਕੋਈ ਕੋਸ਼ਿਸ਼ ਕਰੇ ਵੀ ਸੱਜੇ ਖੱਬੇ ਕਰ ਲੇ। ਨਹੀਂ, ਇਹ ਗੱਲ ਕਦੇ ਨਹੀਂ ਕਹਿਣੀ ਕਿ ਪਰਮਾਤਮਾ ਅਨਿਆਇ ਕਰਦਾ। ਪਰਮਾਤਮਾ ਹਮੇਸ਼ਾ ਨਿਆਂ ਕਰਦਾ। ਜੇ ਪਰਮਾਤਮਾ ਹੀ ਅਨਿਆਇ ਕਰਨ ਲੱਗ ਪਿਆ ਫਿਰ ਨਿਆਂ ਕੌਣ ਕਰੂਗਾ ਭਾਈ। ਇਸੇ ਲਈ ਅਸੀਂ ਜਦੋਂ ਥੱਕ ਜਾਂਦੇ ਹਾਂ ਨਾ, ਹਾਰ ਜਾਂਦੇ ਹਾਂ, ਫਿਰ ਅਸੀਂ ਛੱਡ ਦਿੰਦੇ ਹਾਂ ਪਰਮਾਤਮਾ ਤੇ, ਕਹਿੰਦੇ ਵਾਹਿਗੁਰੂ ਜੀ ਹੁਣ ਸਾਡਾ ਤੇ ਜ਼ੋਰ ਤਾਣ ਲੱਗ ਲਿਆ ਤੇ ਹੁਣ ਤੁਹਾਡੇ ਹੱਥ ਵਿੱਚ ਹੈ। ਜਦੋਂ ਅਸੀਂ ਉਹਦੇ ਤੇ ਛੱਡ ਦਿੰਦੇ ਹਾਂ ਤੇ ਫਿਰ ਉਹ ਰੱਬ ਕੋਈ ਪੇਸ਼ੀਆਂ ਨਹੀਂ ਪਾਉਂਦਾ, ਪਰਮਾਤਮਾ ਕੋਈ ਵਕੀਲ ਨਹੀਂ ਕਰਨ ਦਿੰਦਾ, ਅੱਗੇ ਤੋਂ ਅੱਗੇ ਤਰੀਕਾ ਨਹੀਂ ਪਾਉਂਦਾ। ਜਦੋਂ ਉਹਦੇ ਤੇ ਛੱਡਦਾ ਫਿਰ ਉਹ ਨਾਲ ਦੀ ਨਾਲ ਹੀ ਦਿਖਾ ਦਿੰਦਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੇਸ਼ੀਆਂ ਪੈਂਦੀਆਂ ਰਹਿੰਦੀਆਂ, ਜਾਈ ਜਾਓ, ਜੱਜ ਨੇ ਕਿਹੜਾ ਨਿਆਂ ਦੇਣਾ। ਤਰੀਕਾ ਪਈ ਜਾਂਦੀਆਂ ਨੇ, ਵਕੀਲ ਫੀਸਾਂ ਲਈ ਜਾਂਦੇ। ਪਰ ਜਿਨ੍ਹਾਂ ਨੇ ਛੱਡਤਾ ਰੱਬ ਤੇ, ਪਰਮਾਤਮਾ ਨੇ ਉਹਨੂੰ ਦਿਖਾਇਆ ਵੀ ਆਹ ਵੇਖ ਲੈ ਤੂੰ, ਆਹ ਝੂਠੀਆਂ ਕਚਹਿਰੀਆਂ ਨੇ ਕਿਹੜਾ ਇਨਸਾਫ ਕਰਨਾ, ਉੱਥੇ ਚੱਲਦਾ ਹੀ ਝੂਠ ਹੈ। ਕਿਉਂਕਿ ਜਿਹਨੇ ਬੰਦਾ ਮਾਰਿਆ ਉਹ ਵੀ ਵਕੀਲ ਕਰ ਰਿਹਾ ਵੀ ਮੈਨੂੰ ਬਚਾਉਣਾ ਹੈ, ਤੇ ਉੱਥੇ ਹੀ ਵਕੀਲ ਕੋਲ ਬੰਦਾ ਗਿਆ ਵੀ ਸਾਡਾ ਕਤਲ ਹੋਇਆ ਤੇ ਅਸੀਂ ਇਹਨੂੰ ਫਸਾਉਣਾ। ਹੁਣ ਫਸਾਉਣ ਵਾਲਾ ਵੀ ਵਕੀਲ ਹੈ ਤੇ ਬਚਾਉਣ ਵਾਲਾ ਵੀ ਵਕੀਲ ਹੈ, ਦੋਵੇਂ ਉੱਥੇ ਪੈਸੇ ਦੇ ਰਹੇ ਨੇ। ਹੁਣ ਵਾਹਲਾ ਕਹਿੰਦਾ ਜੀ ਮੈਂ ਫਸਾ ਦਾਂਗਾ, ਉਹ ਕਹਿੰਦਾ ਜੇ ਦੂਆ ਪਹਿਲਾਂ ਆ ਗਿਆ ਉਹਨੂੰ ਕਹਿੰਦਾ ਮੈਂ ਛਡਾ ਦਾਂਗਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਆਪਾਂ ਤਾਂ ਪੈਸੇ ਲੈਣੇ ਹੈ, ਬਚਾਉਣ ਦੇ ਵੀ ਤੇ ਛਡਾਉਣ ਦੇ ਵੀ, ਸਭ ਨੂੰ ਪਤਾ ਵੀ ਕਤਲ ਹੋਇਆ ਪਰ ਫਿਰ ਵੀ ਵਕੀਲ ਕਹਿੰਦਾ ਨਾ ਬਰੀ ਕਰਾਊਂਗਾ, ਵਾਹੇ ਰਾਖੁਰੇ। ਸੋ ਇਹ ਅਦਾਲਤਾਂ ਤਾਂ ਇਸ ਤਰ੍ਹਾਂ ਚੱਲਦੀਆਂ ਨੇ। ਵਾਹਿਗੁਰੂ ਪਰਮੇਸ਼ਰ ਜੀ ਜਿਹੜੀ ਅਦਾਲਤ ਹੈ ਨਾ, ਉਹ ਨਾਲ ਦੀ ਨਾਲ ਚੱਲ ਰਹੀ ਹੈ, ਚੰਗਿਆਈਆਂ ਬੁਰਿਆਈਆਂ, ਵਚ ਧਰਮ ਹਦੂਰ। ਜਿਹੜਾ ਵਚ ਸ਼ਬਦ ਹੈ ਉਹਨੂੰ ਵਾਚੋ, ਵਚ ਜਿਹੜਾ ਉਹ ਪ੍ਰੈਜੈਂਟ ਕੰਟੀਨਿਊਸ ਹੈ, ਵੀ ਪਰਮਾਤਮਾ ਆਪਣਾ ਕੰਮ ਨਾਲ ਦੀ ਨਾਲ ਕਰੀ ਜਾ ਰਿਹਾ, ਕੋਈ ਕੇਸ ਰੱਬ ਜੀ ਕੋਲ ਪੈਂਡਿੰਗ ਨਹੀਂ ਹੈ, ਕਿਉਂਕਿ ਉਹਨੂੰ ਕਿਹੜੇ ਕੋਈ ਹੋਰ ਕੰਮ ਹੈ ਜਾਂ ਉਹਨੇ ਪੈਸੇ ਲੈਣੇ ਨੇ। ਵਚ ਧਰਮ ਹਦੂਰ, ਧਰਮ ਦੀ ਹਦੂਰੀ ਦੇ ਵਿੱਚ ਸਾਡੀਆਂ ਚੰਗਿਆਈਆਂ ਬੁਰਿਆਈਆਂ ਨਾਲ ਦੀ ਨਾਲ ਵਾਚੀਆਂ ਜਾ ਰਹੀਆਂ ਨੇ, ਨਾਲ ਦੀ ਨਾਲ ਵੇਖੀਆਂ ਜਾ ਰਹੀਆਂ ਨੇ। ਕਿਸੇ ਗਵਾਹ ਦੀ ਲੋੜ ਨਹੀਂ ਹੈ, ਕਿਸੇ ਵਕੀਲ ਦੀ ਲੋੜ ਨਹੀਂ ਹੈ, ਕਿਉਂਕਿ ਉਹ ਪਰਮਾਤਮਾ ਆਪਣਾ ਕੰਮ ਆਪ ਹੀ ਕਰਦਾ, ਉਹ ਕਿਸੇ ਕੋਲੋਂ ਨਹੀਂ ਕਰਾਉਂਦਾ ਤੇ ਨਾ ਉਹਦੇ ਵਾਲਾ ਕੰਮ ਕੋਈ ਕਰ ਸਕਦਾ। ਵਾਹਿਗੁਰੂ ਜੀ ਵਾਲਾ ਕੰਮ ਕੋਈ ਨਹੀਂ ਕਰ ਸਕਦਾ, ਕਿਉਂਕਿ ਬਹੁਤ ਵੱਡਾ ਕੰਮ ਹੈ ਵਾਹਿਗੁਰੂ ਜੀ ਦਾ, ਬਹੁਤ ਵੱਡਾ, ਕੋਈ ਨਹੀਂ ਕਰ ਸਕਦਾ, ਉਹਦਾ ਕੰਮ ਉਹੀ ਕਰ ਸਕਦਾ। ਇਸ ਕਰਕੇ ਭਾਈ ਪਰਮਾਤਮਾ ਅਨਿਆ ਨਹੀਂ ਕਰਦਾ, ਪਰਮਾਤਮਾ ਹਮੇਸ਼ਾ ਨਿਆਂ ਕਰਦਾ। ਪਰਮਾਤਮਾ ਦੀ ਤੱਕੜੀ ਹਮੇਸ਼ਾ ਸਹੀ ਤੋਲਦੀ ਹੈ, ਸਾਨੂੰ ਸਮਝ ਆਵੇ ਨਾ ਆਵੇ ਉਹ ਗੱਲ ਵੱਖਰੀ ਹੈ। ਇਸ ਕਰਕੇ ਤੈਨੂੰ ਸਜ਼ਾ ਮਿਲੀ ਇਹ,
ਕਰੇ ਕਰਮ ਤੇ ਦੇ ਫਲ ਤੈਸੇ।
ਇਸ ਤਰ੍ਹਾਂ ਦਾ ਜੀਵ ਕਰਮ ਕਰਦਾ ਉਹ ਕਰਮ ਉਸ ਤਰ੍ਹਾਂ ਦਾ ਹੀ ਫਲ ਦਿੰਦਾ ਹੈ।
ਮਮ ਤ੍ਰਿਆ ਕੋ ਸੁਣ ਲਿਓ ਪ੍ਰਸੰਗ।
ਇਹ ਹੁਣ ਉਹਦੀ ਤਸੱਲੀ ਕਰਵਾਤੀ, ਸਾਨੂੰ ਇਹ ਸ਼ਬਦਾਂ ਦੇ ਰਾਹੀਂ ਸਮਝਾਉਣਾ ਪੈਂਦਾ ਵੀ ਇਸ ਤਰ੍ਹਾਂ ਹੋਇਆ। ਵਾਸਤਵ ਦੇ ਵਿੱਚ ਇਸ ਤਰ੍ਹਾਂ ਗੱਲਾਂ ਬਾਤਾਂ ਨਹੀਂ ਹੁੰਦੀਆਂ, ਉਹ ਤਾਂ ਇੱਕ ਵਾਰੀ ਨਾ ਬਿਠਾ ਦਿੰਦੇ, ਕਹਿੰਦੇ ਇਕਾਗਰਤਾ ਉਹਦੀ ਬਣਾ ਦਿੰਦੇ ਆਪਣੀ ਸ਼ਕਤੀ ਨਾਲ, ਇਕਾਗਰਤਾ ਬਣਾ ਕੇ ਫਿਰ ਉਹਨੂੰ ਤਿੰਨੇ ਕਾਲ ਨਾ ਉਹਦੇ ਸਾਹਮਣੇ ਆ ਜਾਂਦੇ ਵੀ ਮੈਂ ਪਿੱਛੇ ਕੀ ਕੀਤਾ ਹੋਇਆ, ਫਿਰ ਉਹ ਸਾਰਾ ਕੁਝ ਸਾਹਮਣੇ ਆ ਜਾਂਦਾ, ਫਿਰ ਉਹ ਮੰਨ ਜਾਂਦਾ, ਕਹਿੰਦਾ ਠੀਕ ਹੈ ਜੀ ਦਿਖਾ ਦਿੰਦੇ ਆ ਸਾਹਮਣੇ। ਉਹਨਾਂ ਕੋਲ ਤਾਕਤ ਹੁੰਦੀ, ਕਿਹਾ ਕੋਲ ਤਾਕਤ ਉਹ ਦਿਖਾ ਦਿੰਦੇ। ਅੱਜ ਵੀ ਸਾਇੰਸ ਦੇ ਵਿੱਚ ਸਿਸਟਮ ਹੈ, ਬਿਠਾ ਕੇ ਉਹ ਕੁਰਸੀ ਤੇ ਸਾਰਾ ਕੁਝ ਮਨਾ ਲੈਂਦੇ ਨੇ ਬੰਦੇ ਦੇ ਕੋਲੋਂ। ਵਿਗਿਆਨ ਦੇ ਵਿੱਚ ਇਹ ਰਹੱਸ ਨੇ ਕੁਦਰਤ ਦੇ, ਅੱਜ ਵੀ ਹੈਗਾ, ਅੱਜ ਕਿਹੜੇ ਖਤਮ ਹੋ ਗਿਆ, ਇਹ ਹੈਗਾ। ਸਭ ਸਹੂਲਤਾਂ ਨੇ, ਬੜੀ ਤਰੱਕੀ ਹੈ, ਕਿਉਂਕਿ ਸਾਡੇ ਅੰਦਰੋਂ ਹੀ ਸਾਰਾ ਕੁਝ ਨਿਕਲ ਕੇ ਆ ਰਿਹਾ ਨਾ, ਸਾਰਾ ਕੁਝ ਹੋਈ ਜਾ ਰਿਹਾ, ਬਸ ਬੰਦਾ ਰਸ ਵਾਲੇ ਪਾਸੇ ਆਨੰਦ ਵਾਲੇ ਪਾਸੇ ਨਹੀਂ ਜਾ ਰਿਹਾ, ਬਾਕੀ ਤਾਂ ਸਾਰਾ ਕੁਝ ਕਰੀ ਜਾ ਰਿਹਾ, ਇਹ ਉਧਰ ਨਹੀਂ ਜਾਂਦਾ ਹੈ ਵੀ ਆਪਾਂ ਅੰਦਰੋਂ ਆਨੰਦ ਵੀ ਮਾਣਨਾ ਰਸ ਵੀ ਮਾਣਨਾ, ਉਹ ਤੋਂ ਵਾਂਝਾ ਹੈ, ਬਾਕੀ ਸਭ ਕੁਝ ਹੈ, ਸਾਰੇ ਰਹੱਸ ਨੇ ਲੱਭ ਲਏ। ਅੱਜ ਵੀ ਇਹ ਸਭ ਕੁਝ ਮੰਨ ਜਾਂਦਾ ਬੰਦਾ। ਸੋ ਇੰਜੈਕਸ਼ਨ ਦੇ ਕੇ ਸਾਰਾ ਕੁਝ ਮਨਾ ਲੈਂਦੇ ਉਹਨੂੰ, ਕੀ ਨਹੀਂ ਹੈ, ਸਾਰਾ ਕੁਝ ਹੈ। ਤੇ ਸੱਤ ਪੁਰਸ਼ ਜਿਹੜੇ ਨੇ ਉਹ ਆਪਣੀ ਅਧਿਆਤਮਕ ਸ਼ਕਤੀ ਨਾਲ ਦਿਖਾਉਂਦੇ ਨੇ ਵੀ ਆਹ ਵੇਖ ਤੂੰ ਕਿੱਥੇ ਕੀ ਕਰਦਾ ਫਿਰਦਾ ਬਈ ਓਏ, ਸਾਹਮਣੇ ਦਿਖਾ ਦਿੰਦੇ, ਉਹਦੀ ਤਸੱਲੀ ਕਰਵਾ ਦਿੱਤੀ। ਕਹਿੰਦਾ ਵੀ ਠੀਕ ਹੈ, ਇਹ ਮੇਰੇ ਇਸ ਜਨਮ ਦੀ ਨਹੀਂ ਪਿਛਲੇ ਜਨਮ ਦੀ ਹੈ, ਕਦੋਂ ਦੀ ਹੈ ਪਤਾ ਨਹੀਂ ਪਰ ਹੈ ਸੱਚ ਹੈ। ਸਾਧੂ ਦੀ ਤਸੱਲੀ ਹੋਈ, ਉਹਨੇ ਸ਼ੁਕਰਾਨਾ ਕੀਤਾ ਕਿ ਵਾਹਿਗੁਰੂ ਜੀ ਮੈਨੂੰ, ਮੈਂ ਤੁਹਾਨੂੰ ਉਲਾਮਾ ਦਿੱਤਾ, ਦੇਣਾ ਨਹੀਂ ਜੀ ਚਾਹੀਦਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਮੈਨੂੰ ਆਪਣੇ ਕਰਮਾਂ ਦੇ ਲਈ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਮੇਰੇ ਆਪਣੇ ਹੀ ਕਰਮ ਨੇ, ਉਹਨਾਂ ਦਾ ਹੀ ਦੁੱਖ ਸੁੱਖ ਮੈਂ ਭੋਗ ਰਿਹਾ। ਸੁੱਖ ਦੁੱਖ ਦੋ ਕਰਮਾਂ ਕੇ ਕੀਏ ਸੋ ਜਾਣੈ ਜਿਨ ਦਾਤਾ ਦੀਏ, ਕਿਸ ਕੋ ਦੋਸ਼ ਦੇ ਤੂੰ ਪੁਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਆਪਣੇ ਕਰਮਾਂ ਦਾ ਦੁੱਖ ਤੇ ਸੁੱਖ ਹੈ, ਗੁਰਬਾਣੀ ਕਹਿ ਰਹੀ ਹੈ ਗੱਲ। ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ, ਕੋਈ ਕਿਸੇ ਨੂੰ ਸੁੱਖ ਵੀ ਨਹੀਂ ਦੇ ਸਕਦਾ, ਆਪਣੇ ਹੀ ਚੰਗੇ ਕਰਮਾਂ ਦਾ ਸੁੱਖ ਹੈ, ਆਪਣੇ ਹੀ ਮਾੜੇ ਕਰਮਾਂ ਦਾ ਦੁੱਖ ਹੈ। ਤੇ ਉਹ ਮਾਲਕ ਲਿਹਾਜ ਕੋਈ ਨਹੀਂ ਕਰਦਾ ਕਿਸੇ ਦਾ, ਬਿਲਕੁਲ ਵੀ, ਉਹ ਇਨਸਾਫ ਕਰਦਾ, ਜਿਹਨੇ ਕੀਤਾ ਉਹਨੂੰ ਹੀ ਭਰਨਾ ਪੈਂਦਾ। ਸਾਡਾ ਭਰਮ ਹੈ ਵੀ ਸ਼ਾਇਦ ਇਸ ਤਰ੍ਹਾਂ ਹੋ ਰਿਹਾ, ਜਿਸ ਤਰ੍ਹਾਂ ਮੰਨ ਰਿਹਾ ਉਸ ਤਰ੍ਹਾਂ ਨਹੀਂ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਐ, ਹੋਏ ਨਾ ਤੈਸਾ। ਭਰਮ ਇਹੀ ਹੈ ਵੀ ਜਿਸ ਤਰ੍ਹਾਂ ਅਸੀਂ ਮੰਨਦੇ ਹਾਂ ਵਾਸਤਵ ਦੇ ਵਿੱਚ ਉਸ ਤਰ੍ਹਾਂ ਹੁੰਦਾ ਨਹੀਂ ਹੈ, ਜੇ ਉਹ ਮੰਨਿਆ ਸੀ ਉਸ ਤਰ੍ਹਾਂ ਨਹੀਂ, ਹੋ ਤਾਂ ਹੈ ਤਾਂ ਕੁਝ ਹੋਰ ਹੈ। ਹੁਣ ਪੰਡਿਤ ਜੀ ਕਹਿੰਦੇ ਭਾਈ ਮੇਰੀ ਸੁਣ ਲੈ ਗੱਲ, ਮੈਂ ਵੀ ਤੈਨੂੰ ਆਪਣਾ ਪਿਛਲਾ ਜਨਮ ਦੱਸ ਦਿੰਦਾ, ਕਿਉਂਕਿ ਜਿਹਨੂੰ ਆਪਣੇ ਜਨਮ ਪਿਛਲੇ ਬਾਰੇ ਪਤਾ ਉਹੀ ਕਿਸੇ ਬਾਰੇ ਦੱਸ ਸਕਦਾ, ਜਿਹਨੂੰ ਆਪਣੇ ਬਾਰੇ ਨਹੀਂ ਪਤਾ ਉਹ ਕਿਸੇ ਬਾਰੇ ਕੀ ਦੱਸੂਗਾ, ਉਹ ਨਹੀਂ ਦੱਸ ਸਕਦਾ। ਪੜਿਆ ਹੋਇਆ ਹੀ ਪੜ੍ਹਾ ਸਕਦਾ, ਜਾਣਨ ਵਾਲਾ ਹੀ ਜਣਾ ਸਕਦਾ ਹੈ। ਕਹਿੰਦਾ ਹੁਣ ਮੇਰਾ ਸੁਣ ਲੈ, ਪਿਛਲੇ ਜਨਮ ਦੇ ਵਿੱਚ
ਨੈ ਸੰਸੇ ਕਰੀਏ ਚਿਤ ਸੰਗ,
ਮੇਰੇ ਤੇ ਸ਼ੰਕਾ ਕੀਤਾ ਨਾ ਵੀ ਪੰਡਤਾਣੀ ਮੈਨੂੰ ਗਾਲਾਂ ਕੱਢੀ ਜਾਂਦੀ, ਮੈਨੂੰ ਵੀ ਕੱਢੀਆਂ ਤੈਨੂੰ ਵੀ ਕੱਢੀਆਂ, ਮੈਨੂੰ ਤਾਂ ਰੋਜ਼ ਹੀ ਕੱਢਦੀ, ਮੈਂ ਤਾਂ ਕੋਈ ਗੁੱਸਾ ਨਹੀਂ ਕਰਦਾ, ਮੈਂ ਨਹੀਂ ਕਰਦਾ, ਕਿਉਂਕਿ ਮੈਨੂੰ ਤਾਂ ਸਾਰਾ ਪਤਾ ਵੀ ਮੇਰੇ ਆਪਣੇ ਕਰਮ ਦਾ ਫਲ ਭੁਗਤ ਰਿਹਾ, ਮੈਨੂੰ ਆਪਣੇ ਕਰਮ ਦਾ ਪਤਾ, ਇਸ ਕਰਕੇ ਮੈਂ ਨਹੀਂ ਕਦੇ ਵੀ ਇਹਦੇ ਨਾਲ ਲੜਦਾ, ਨਾ ਕਦੇ ਗੁੱਸੇ ਹੁੰਦਾ, ਜੋ ਮਰਜ਼ੀ ਕਰੇ। ਸ਼ੰਕਾ ਨਾ ਕਰ ਇਹਦੇ ਵਿੱਚ,
ਪੂਰਬ ਜਨਮ ਕਾਗ ਕੋ ਮੇਰਾ,
ਕਹਿੰਦਾ ਹੁਣ ਤੂੰ ਮੰਨੇਗਾ ਵੀ ਮੇਰਾ ਜਿਹੜਾ ਪਿਛਲਾ ਜਨਮ ਹੈ ਉਹ ਕਾਂ ਦਾ, ਕਾਂ ਦੇ ਜਨਮ ਦੇ ਵਿੱਚ ਮੈਂ ਗਿਆ, ਕਾਂ ਦਾ ਜਨਮ ਸੀ ਪਿਛਲਾ ਮੇਰਾ।
ਗਦੀ ਤ੍ਰਿਆ ਪਿੱਠ ਕਾਵ ਕਨੇਰਾ,
ਆਹ ਜਿਹੜੀ ਮੇਰੀ ਘਰਵਾਲੀ ਹੈ ਨਾ, ਤੇ ਇਹਦਾ ਜਨਮ ਸੀ ਗਦੀ ਦਾ, ਪਿਛਲੇ ਜਨਮ ਦੇ ਵਿੱਚ ਇਹ ਗਦੀ ਸੀ। ਗਦੀ ਕੌਣ ਬਣਦੀ ਹੈ ਜੀ? ਸਤਿਗੁਰਾਂ ਜੀ ਨੂੰ ਪੁੱਛ ਲਓ, ਦੱਸਦੇ ਆ ਗੁਰੂ ਗ੍ਰੰਥ ਸਾਹਿਬ ਜੀ ਵੀ ਗਦੀ ਕੌਣ ਬਣਦੀ। ਕਬੀਰ, ਹਰ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ, ਗਦੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ। ਦੀਵਾਲੀ ਤੋਂ ਪਹਿਲਾਂ ਇੱਕ ਤਿਉਹਾਰ ਹੁੰਦਾ ਹੈ ਜਿਹਨੂੰ ਝੱਕਰੀਆਂ ਕਰਕੇ ਕਹਿੰਦੇ ਨੇ, ਅਹੋਈ ਦੀ ਪੂਜਾ ਹੁੰਦੀ। ਭਗਤ ਕਬੀਰ ਸਾਹਿਬ ਜੀ ਨੇ ਉਹਦੇ ਪ੍ਰਤੀ ਵਿਚਾਰ ਦਿੱਤਾ, ਮਾਵਾਂ ਕਹਿੰਦੀਆਂ ਵੀ ਆਪਣੇ ਪੁੱਤਰ ਦੀ ਉਮਰ ਵਧਾਉਣ ਵਾਸਤੇ ਝੱਕਰੀ ਦਾ ਵਰਤ ਰੱਖਣਾ। ਇਹ ਸਾਰਾ ਕੁਝ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਹੈ, ਬਾਹਰ ਕਿਤੇ ਨਹੀਂ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ, ਨਾ ਉਮਰ ਘਟਾਉਣ ਦੀਆਂ ਨਾ ਵਧਾਉਣ ਦੀਆਂ। ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਸਿਸਟਮ ਹੈ ਉਮਰ ਘਟਾਉਣ ਦਾ, ਵੀ ਵਰਤ ਰੱਖ ਲਿਆ ਤੇ ਉਮਰ ਵੱਧ ਜੂ, ਤੇ ਨਾ ਰੱਖੀ ਤੇ ਫਿਰ ਘੱਟ ਜੂ। ਆ ਕਰਵਾ ਚੌਥ ਨੂੰ ਦਬਕਾ ਮਾਰਦੀਆਂ, ਕਹਿੰਦੀ ਫਿਰ ਵਰਤ ਨਾ ਰੱਖਿਆ ਤੇਰੇ ਵਾਲਾ ਭਾਂਡਾ ਮਾਂਜਿਆ ਜਾਣਾ, ਦੇਖ ਲਾ ਰੱਖਾ ਕਿ ਨਾ ਰੱਖੋ। ਕਹਿੰਦਾ ਭਾਈ ਰੱਖ ਲੈ, ਕਿਵੇਂ ਮੇਰੇ ਵਾਲੇ ਨੇ ਕਰਵਾ ਮਾਂਜਿਆ ਜਾਵੇ, ਡਰਦਾ ਅਗਲਾ, ਕਹਿੰਦਾ ਰੱਖ ਲਓ ਜੀ। ਸੋ ਗੁਰਮੁਖੋ, ਸਾਡੇ ਵਰਤ ਰੱਖਣ ਦੇ ਨਾਲ ਉਮਰ ਵੱਧ ਜਾਂਦੀ ਹੈ, ਨਾ ਰੱਖਣ ਦੇ ਨਾਲ ਘੱਟ ਵੀ ਜਾਂਦੀ ਹੈ। ਸਿਰਫ ਹਿੰਦੁਸਤਾਨ ਦੇ ਵਿੱਚ ਸਿਸਟਮ ਹੈ, ਹੋਰ ਕਿਤੇ ਨਹੀਂ ਹੈ। ਤੇ ਉਹ ਪੁੱਤਰ ਦੀ ਉਮਰ ਵਧਾਉਣ ਵਾਸਤੇ ਬੀਬੀਆਂ ਫਿਰ ਅਹੋਈ ਦੀ ਪੂਜਾ ਕਰਦੀਆਂ। ਅਹੋਈ ਦੇਵੀ ਦਾ ਨਾਂ ਹੈ, ਇਹ ਬਾਬਾ ਕਬੀਰ ਜੀ ਕਹਿੰਦੇ ਵੀ ਤੂੰ ਸਿਮਰਨ ਛੱਡ ਕੇ ਵਾਹਿਗੁਰੂ ਜੀ ਦਾ ਵਾਹਿਗੁਰੂ ਦਾ ਆਸਰਾ ਛੱਡ ਕੇ ਉਹ ਹੀ ਦਾ ਆਸਰਾ ਲਿਆ ਨਾ, ਤੇ ਅਗਲਾ ਜਨਮ ਕੀ ਹੈ? ਗਧੀ ਹੋਏ ਕਾ ਔਤਰੈ, ਅਗਲਾ ਜਨਮ ਗਧੀ ਦਾ। ਭਾਰ ਸਹਿ ਮਨ ਚਾਰ, ਹੁਣ ਭਾਈ ਜਿਹੜਾ ਗਧੀ ਦਾ ਮਾਲਕ ਹੈ ਉਹਨੇ ਤਾਂ ਫਿਰ ਆਪਣਾ ਚਾਰ ਮਨ ਭਾਰ ਲੱਦ ਕੇ ਉਹਦੇ ਤੇ ਢੋਣਾ ਹੀ ਢੋਣਾ ਨਾ। ਕਹਿੰਦੇ ਰੱਖੋ, ਕਰੋ ਦੇਵੀ ਦੇਵਤਿਆਂ ਦੀ ਪੂਜਾ ਤੇ ਆਪਣਾ ਅਗਲਾ ਜਨਮ ਤੁਸੀਂ ਵਿਗਾੜ ਰਹੇ ਹੋ। ਲਓ ਜੀ, ਵਰਤ ਰੱਖਣ ਦਾ ਫਲ ਲਿਖਿਆ ਭਗਤ ਕਬੀਰ ਸਾਹਿਬ ਜੀ ਨੇ ਬਾਣੀ ਦੇ ਅੰਦਰ। ਜਿਹਦੀ ਜਿਹਦੀ ਜਿਹੜੀ ਪੂਜਾ ਕਰਦੇ ਉਹਨਾਂ ਸਾਰਿਆਂ ਦੀ ਵਿਆਖਿਆ ਭਗਤ ਨਾਮਦੇਵ ਜੀ ਨੇ ਕੀਤੀ ਹੋਈ ਬਾਣੀ ਦੇ ਅੰਦਰ, ਪਰ ਇਸ ਦੇ ਬਾਵਜੂਦ ਅਸਰ ਨਹੀਂ ਹੈ। ਅਸੀਂ ਅਕਾਲ ਦੇ ਪੁਜਾਰੀ ਨਹੀਂ ਹੋਏ, ਕਿਉਂ ਡਰ ਹੀ ਮਨ ਦੇ ਵਿੱਚ ਇੰਨਾ ਪਿਆ ਹੋਇਆ ਵੀ ਅਕਾਲ ਕਿਹੜੇ ਕੁਝ ਕਹਿੰਦਾ, ਅਕਾਲ ਕਿਹੜੇ ਕਿਸੇ ਨੇ ਦੇਖਿਆ। ਬਾਜੀ ਇਹਨਾਂ ਨੂੰ ਮੰਨਦੇ ਆ, ਉਹਨਾਂ ਦਾ ਡਰ ਦਿਮਾਗ ਦੇ ਵਿੱਚ ਬੈਠਿਆ ਹੋਇਆ, ਨਹੀਂ ਛੱਡ ਸਕਦੇ। ਅੰਮ੍ਰਿਤ ਵੀ ਛੱਕ ਲਿਆ, ਪਰ ਇਹ ਡਰ ਨਹੀਂ ਅੰਦਰੋਂ ਨਿਕਲਿਆ ਹੈ। ਪਾਤਸ਼ਾਹ ਜੀ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਦਾ ਜਾਪ ਜਦੋਂ ਜਪਦੇ ਨਹੀਂ ਫਿਰ ਡਰ ਕਿੱਥੋਂ ਦੂਰ ਹੋਣਾ? ਫਸੇ ਹੋਏ ਆ, ਬੜਾ ਡਰ ਲੱਗਦਾ, ਗੱਲ ਕਰਨ ਤੋਂ ਵੀ ਡਰਦੇ, ਗੱਲ ਕਰਨ ਵਾਲੇ ਨੇ ਵੀ ਰੋਕਣੇ, ਕਹਿੰਦੇ ਨਾ ਕਰਿਆ ਕਰੋ ਜੀ, ਇਹ ਗੱਲਾਂ ਕੀ ਲੋੜ ਪਈ। ਡਰੇ ਹੋਏ ਨੇ ਤਾਂ ਫਿਰ ਡਰਾਉਣਾ ਹੀ ਹੈ ਨਾ ਅਗਲੇ ਨੂੰ, ਪਰ ਜਿਹਨੂੰ ਡਰ ਨਹੀਂ ਹੈ ਉਹ ਕਹਿੰਦਾ ਵੀ ਤੁਸੀਂ ਵੀ ਨਾ ਡਰੋ, ਪਰ ਹੁਣ ਡਰਨ ਵਾਲਿਆਂ ਦੀ ਗਿਣਤੀ ਬਹੁਤੀ ਹੈ, ਉਹ ਉਹਨੂੰ ਕਹਿੰਦੇ ਵੀ ਤੂੰ ਡਰਿਆ ਕਰ, ਤੂੰ ਨਾ ਬੋਲਿਆ ਕਰ, ਕੀ ਲੈਣਾ ਤੂੰ ਇਹਨਾਂ ਗੱਲਾਂ ਤੋਂ। ਉਹ ਕਹਿੰਦਾ ਜੀ, ਮੇਰੀ ਘਰਵਾਲੀ ਦਾ ਜਿਹੜਾ ਪਿਛਲਾ ਜਨਮ ਹੈ ਉਹ ਗਧੀ ਦਾ, ਤੇ ਮੇਰਾ ਕਾਂ ਦਾ।
ਗਧੀ ਤ੍ਰਿਆ ਪਿੱਠ ਭਾ ਕਾਵ ਕਨੇਰਾ,
ਜਿਹੜਾ ਉਹਦੇ ਤੇ ਸਕੰਜਾ ਰੱਖਿਆ ਜਾਂਦਾ ਡਬਲੂ ਦੀ ਨਿਆਈ ਲੱਕੜ ਦਾ ਬਣਾ ਕੇ ਉਹਦੇ ਚ ਭਾਰ ਢੋਣ ਵਾਸਤੇ, ਉਹਦੇ ਕਰਕੇ ਉਹਦੀ ਪਿੱਠ ਦੇ ਉੱਤੇ ਜ਼ਖਮ ਹੋ ਗਿਆ, ਹੋ ਜਾਂਦਾ ਪਸ਼ੂਆਂ ਦੇ ਪਿੱਠ ਦੇ ਜ਼ਖਮ। ਸੋ ਇਸ ਤਰ੍ਹਾਂ ਜ਼ਖਮ ਹੋਇਆ ਸੀ ਉਹਦੇ।
ਮੈਂ ਆਇਓ ਪਿੱਖ ਚੋਂਚ ਚਲਾਈ,
ਕਾਂ ਦਾ ਸੁਭਾਅ ਕੀ ਹੈ, ਉਹ ਪਸ਼ੂਆਂ ਦੇ ਜ਼ਖਮਾਂ ਤੇ ਠੂੰਗਾ ਮਾਰਦਾ, ਸੁਭਾਅ ਉਹਦਾ, ਤੇ ਕਾਂ ਦਾ ਸੁਭਾਅ ਹੈ ਤੇ ਮੈਂ ਕਾਂ ਸਾਂ, ਤੇ ਮੈਂ ਆ ਕੇ ਠੂੰਗਾ ਮਾਰਨ ਲੱਗ ਪਿਆ।
ਫਸੀ ਅਸਤ ਮੈਂ ਨੈਨਿਕ ਸਾਈ,
ਇਸ ਤਰ੍ਹਾਂ ਉਹਨੇ ਗੰਗਾ ਦੇ ਕਿਨਾਰੇ ਚੁਗਣਾ ਤੇ ਮੈਂ ਉਹਨੂੰ ਤੰਗ ਕਰਨਾ, ਹੁਣ ਉਹ ਕਿਵੇਂ ਕਰੇ, ਉਹ ਮੈਨੂੰ ਕਿਵੇਂ ਉਡਾਵੇ, ਥੋੜਾ ਬਹੁਤ ਉਡਾਣਾ ਫੇਰ ਆ ਜਾਣਾ, ਆਦਤ ਹੁੰਦੀ ਪੰਛੀ ਦੀ। ਇੱਕ ਵਾਰ ਕਹਿੰਦੇ ਕਰਦਿਆਂ ਕਰਦਿਆਂ ਐਸਾ ਹੋਇਆ ਕਿ ਮੇਰੀ ਠੂੰਗ ਨਾ ਉਹਦੇ ਜ਼ਖਮ ਦੇ ਵਿੱਚ ਫਸ ਗਈ, ਜਿਵੇਂ ਕਈ ਦਿਨਾਂ ਬਾਅਦ ਜ਼ਖਮ ਠੀਕ ਹੋ ਜਾਂਦਾ, ਉਹਦੇ ਚ ਠੂੰਗ ਫਸ ਗਈ ਤੇ ਪੰਜੇ ਫਸ ਗਏ ਉਹਦੇ ਵਿੱਚ। ਹੁਣ ਮੈਂ ਨਿਕਲਣ ਦੀ ਕੋਸ਼ਿਸ਼ ਕਰਦਾ,
ਸ੍ਰੀ ਗੰਗਾ ਜਲ ਵਿਖੇ ਪ੍ਰਵੇਸ਼ੀ,
ਜਦੋਂ ਸਾਰਾ ਜ਼ਖਮ ਉਹਦਾ ਉਚੜਿਆ ਗਿਆ, ਉਹਨੂੰ ਇੰਨੀ ਤਕਲੀਫ ਇੰਨਾ ਦਰਦ ਹੋਇਆ ਵੀ ਨਿਕਲ ਕਾ ਨਹੀਂ ਸਕਿਆ, ਤੇ ਗਧੀ ਜਿਹੜੀ ਹੈ ਨਾ ਤੜਪਦੀ ਤੜਪਦੀ ਉਹ ਗੰਗਾ ਦੇ ਵਿੱਚ ਡਿੱਗ ਪੈਂਦੀ ਹੈ।
ਆਗੇ ਗਮਨਤ ਪੀਰ ਵਿਸ਼ੇਸ਼ੀ,
ਕਹਿਣ ਲੱਗੇ ਇਸ ਤਰ੍ਹਾਂ ਰਿੜਦੀ ਗਈ ਰਿੜਦੀ ਗਈ ਤੜਪਦੀ ਰਹੇ,
ਜਿਉਂ ਜਿਉਂ ਮੈਂ ਨਿਜ ਚੋਂਚ ਨਿਕਾਰੀ,
ਜਿਵੇਂ ਕਾਂ ਕੋਸ਼ਿਸ਼ ਕਰਦਾ ਜ਼ਖਮ ਦੇ ਵਿੱਚੋਂ ਚੁੰਝ ਕੱਢਣ ਦੀ, ਉਨੀ ਪਸ਼ੂ ਨੂੰ ਤਕਲੀਫ ਜ਼ਿਆਦਾ ਹੁੰਦੀ ਹੈ,
ਤਿਉਂ ਤਿਉਂ ਦੁੱਖ ਤੇ ਪ੍ਰਵਿਸ਼ੇ ਬਾਰੀ,
ਇਸ ਤਰ੍ਹਾਂ ਉਹ ਪਾਣੀ ਦੇ ਵਿੱਚ ਰੁੜਦੀ ਗਈ ਡਿੱਗ ਪਈ।
ਜੈ ਗੰਭੀਰ ਧਾਰ ਤੈ ਗਈ,
ਚਲੀ ਗਈ ਡੂੰਘੇ ਪਾਣੀ ਦੇ ਵਿੱਚ,
ਫਸੀ ਚੁੰਚ ਵਿੱਚ ਨੈਨਿਕ ਸਈ,
ਕਾਮ ਵੀ ਨੀ ਨਿਕਲਿਆ ਤੇ ਗਧੀ ਪਾਣੀ ਚ ਜਾ ਕੇ ਡੁੱਬ ਜਾਂਦੀ ਹੈ।
ਅਧਿਕ ਪ੍ਰਵਾਹ ਬਹਾਏ ਦੋ,
ਇਸ ਤਰ੍ਹਾਂ ਤੇਜ ਪਾਣੀ ਦਾ ਵਹਾ ਦੋਵਾਂ ਨੂੰ ਰੋੜ ਕੇ ਲੈ ਗਿਆ।
ਬੂਡ ਸਰੀਰ ਤਿਆਗ ਕਰ ਸੋ,
ਦੋਵਾਂ ਨੇ ਇੱਕੋ ਹੀ ਦਮ ਸਰੀਰ ਤਿਆਗਤਾ, ਮੇਰੇ ਵੱਲੋਂ ਤੜਪਦੀ ਹੋਈ ਗਧੀ ਗਾਂ ਵੱਲੋਂ ਤੜਪਦੀ ਹੋਈ ਮਰ ਜਾਂਦੀ ਹੈ।
ਸ੍ਰੀ ਗੰਗਾ ਜਲ ਕੋ ਫਲ ਪਏਓ,
ਗੰਗਾ ਦੇ ਪਾਣੀ ਦੇ ਵਿੱਚ ਪਵਿੱਤਰ ਹੋਣ ਕਰਕੇ ਮਰਨ ਕਰਕੇ,
ਦੋਹਨ ਬਿਪਰ ਕਰ ਜਨਮ ਸੁਲਇਓ,
ਤੇ ਉਹਨੇ ਵੀ ਜਨਮ ਲੈ ਲਿਆ ਗਧੀ ਨੇ ਤੇ ਮੈਂ ਵੀ ਜਨਮ ਲੈ ਲਿਆ, ਕੋਈ ਬ੍ਰਾਹਮਣਾਂ ਦੇ ਘਰੇ ਜਨਮ ਲੈ ਲਿਆ ਤੇ ਮੈਂ ਵੀ ਬ੍ਰਾਹਮਣਾਂ ਦੇ ਘਰੇ ਜਨਮ ਗਿਆ, ਦੋਵਾਂ ਦਾ ਜਨਮ ਅੱਗੇ ਹੋ ਗਿਆ ਬ੍ਰਾਹਮਣਾਂ ਦੇ ਘਰੇ
ਪੁਨ ਸੰਬੰਧ ਪਾ ਇਹੋ ਸੰਗ ਮੇਰਾ।
ਹੁਣ ਮੇਰੇ ਵੱਲੋਂ ਤੜਪਦੀ ਮਰੀ ਹੋਈ ਸੀ ਤੇ ਰੱਬ ਜੀ ਨੇ ਇਨਸਾਫ ਤਾਂ ਕਰਨਾ ਹੀ ਸੀ ਨਾ, ਵੀ ਤੈ ਉਹਨੂੰ ਤੜਫਾਇਆ ਬਹੁਤ ਹੈ ਬਾਈ। ਤੇ ਰੱਬ ਜੀ ਨੇ ਫਿਰ ਮੈਨੂੰ ਉਹ ਪਿਛਲੇ ਜਨਮ ਦੀ ਸਜ਼ਾ ਦੇਣ ਵਾਸਤੇ ਇਹਦੇ ਨਾਲ ਮੇਰਾ ਸੰਯੋਗ ਬਣਾਤਾ। ਬਦਲਾ ਜੋ ਲੈਣਾ ਸੀ ਨਾ, ਇਹਨੇ ਮੈਂ ਇਹਨੂੰ ਤੜਫਾਇਆ, ਹੁਣ ਮੈਨੂੰ ਤੜਫਾਉਣ ਵਾਸਤੇ ਆ ਗਈ ਇਹ। ਸੋ ਮੈਂ ਆਪਣੇ ਕਰਮ ਦਾ ਫਲ ਭੁਗਤਣ ਦੇ ਲਈ ਪਰਮਾਤਮਾ ਨੇ ਸਾਡਾ ਸੰਯੋਗ ਬਣਾ ਦਿੱਤਾ।
ਪ੍ਰਥਮ ਜਨਮ ਦੁੱਖ ਦੀਨ ਵਡੇਰਾ।
ਜੇ ਭਾਈ ਆਪਾਂ ਪਿਛਲੇ ਜਨਮ ਦੇ ਵਿੱਚ ਕਿਸੇ ਨੂੰ ਦੁੱਖ ਦਿੰਦੇ ਹਾਂ, ਚਲੋ ਪਿਛਲੇ ਦੀ ਛੱਡ ਦੋ, ਹੁਣ ਗੱਲ ਕਰ ਲਓ ਇਸ ਜਨਮ ਦੀ। ਜੇ ਆਪਾਂ ਇਸ ਜਨਮ ਦੇ ਵਿੱਚ ਕਿਸੇ ਨੂੰ ਦੁੱਖ ਦਿੰਦੇ ਹਾਂ ਨਾ, ਫਿਰ ਸੁੱਖ ਤਾਂ ਆਪਾਂ ਵੀ ਨੀ ਪਾ ਸਕਦੇ ਗਾ, ਜਿੱਥੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ ਕਰਕੇ ਬਾਣੀ ਕਹਿੰਦੀ ਬਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕਿਛ ਪਾਏ। ਹੁਣ ਕਈ ਕਹਿੰਦੇ ਜੀ ਤੁਹਾਨੂੰ ਮਾਰਨ ਕੋਈ ਆ ਜੇ, ਹੁਣ ਇੱਥੇ ਗੱਲ ਮਾਰਨ ਦੀ ਤਾਂ ਚੱਲ ਨੀ ਨਾ ਰਹੀ ਹੈ, ਮਾਰਨ ਦੀ ਗੱਲ ਤਾਂ ਮੈਦਾਨੇ ਜੰਗ ਹੋਣੀ, ਇਹ ਤਾਂ ਸੋਚਣ ਦੀ ਗੱਲ ਚੱਲ ਰਹੀ ਹੈ। ਤੁਹਾਡਾ ਕੋਈ ਮਾੜਾ ਸੋਚਦਾ, ਆਪਾਂ ਮਾੜਾ ਨਹੀਂ ਸੋਚਣਾ, ਕਿਉਂਕਿ ਜੇ ਉਹ ਵੀ ਮਾੜਾ ਸੋਚਦਾ ਅਸੀਂ ਵੀ ਸੋਚਦੇ, ਫਿਰ ਸਾਡਾ ਸੋਚਣਾ ਕਿਹੜੇ ਚੰਗਾ ਹੋ ਗਿਆ। ਜੇ ਮਾੜਾ ਸੋਚਣਾ ਹੀ ਗਲਤ, ਫਿਰ ਸਾਨੂੰ ਵੀ ਨਹੀਂ ਸੋਚਣਾ ਚਾਹੀਦਾ। ਤੁਹਾਨੂੰ ਮਾਰਨਾ ਆ ਜੇ ਜੀ ਕੋਈ, ਅੱਗੇ ਨਾ ਵਧੋ, ਉਹ ਗੱਲ ਮੈਦਾਨੇ ਜੰਗ ਦੀ ਹੈ। ਮੈਦਾਨੇ ਜੰਗ ਦੇ ਵਿੱਚ ਗੱਲ ਸ਼ਸਤਰਾਂ ਨਾਲ ਹੀ ਹੁੰਦੀ ਹੈ, ਉੱਥੇ ਦੀ ਗੱਲ ਉੱਥੇ ਹੋਊਗੀ। ਇੱਥੇ ਤਾਂ ਜੀਵਨ ਦੇ ਵਿੱਚ ਸੋਚਣ ਦੀ ਗੱਲ ਹੈ ਵੀ ਜੇ ਤੁਹਾਡਾ ਕੋਈ ਮਾੜਾ ਸੋਚਦਾ ਤੁਸੀਂ ਨਾ ਸੋਚੋ, ਤੁਹਾਨੂੰ ਕੋਈ ਫਰਕ ਨਹੀਂ। ਕਿਸੇ ਦੇ ਮਾੜਾ ਸੋਚਣ ਦੇ ਨਾਲ ਕਿਸੇ ਦਾ ਕੋਈ ਮਾੜਾ ਨਹੀਂ ਹੁੰਦਾ। ਹੁਣ ਕਈ ਕਹਿੰਦੇ ਜੀ ਮਾੜਾ ਕਰਦਾ, ਮੈਂ ਕਿਹਾ ਜੀ ਤੁਸੀਂ ਕਰੋ ਉਹਨਾਂ ਦਾ, ਦੇਖੋ ਤੁਹਾਡੇ ਸੋਚਣ ਦੇ ਨਾਲ ਹੁੰਦਾ। ਕਹਿੰਦੇ ਜੀ ਐਂ ਤਾਂ ਨਹੀਂ ਹੁੰਦਾ। ਫਿਰ ਮੈਂ ਤੁਹਾਡਾ ਕਿਵੇਂ ਹੋ ਜਾਊਗਾ ਜਦ ਤੁਹਾਡੇ ਸੋਚਿਆ ਮਾੜਾ ਉਹਨਾਂ ਦਾ ਹੁੰਦਾ ਨਹੀਂ, ਉਹਦੇ ਸੋਚਿਆ ਤੁਹਾਡਾ ਮਾੜਾ ਕਿਵੇਂ ਹੋ ਜਾਏਗਾ? ਕਿਸੇ ਦੇ ਮਾੜਾ ਸੋਚਣ ਦੇ ਨਾਲ ਨਹੀਂ ਕਿਸੇ ਦਾ ਮਾੜਾ ਹੁੰਦਾ, ਸੋਚਣ ਵਾਲਾ ਆਪ ਹੀ ਵਿਚਾਰਾ ਮਾੜਾ ਹੋ ਜਾਂਦਾ, ਉਹ ਕਿਸੇ ਦਾ ਮਾੜਾ ਕੀ ਕਰੂਗਾ? ਤਾਂ ਕਰਕੇ ਬਾਣੀ ਕਹਿੰਦੀ ਵੀ ਚੰਗੇ ਕਰਮ ਕਰੋ, ਕਿਉਂਕਿ ਜਿਹਾ ਬੀਜਾ ਸੋ ਲੂਣਾ ਕਰਮਾ ਸੰਦੜਾ ਖੇਤ। ਜੋ ਆਪਾਂ ਬੀਜਦੇ ਹਾਂ ਉਹ ਆਪਾਂ ਨੂੰ ਹਰ ਹਾਲਤ ਦੇ ਵਿੱਚ ਵੱਢਣਾ ਪੈਣਾ ਹੈ। ਹੁਣ ਵੱਢਣਾ ਪੈਣਾ ਕਿ ਅੱਗੇ ਵੱਢਣਾ ਪੈਣਾ? ਵੱਢਣਾ ਜ਼ਰੂਰ ਪੈਣਾ ਹੈ, ਆਪਣਾ ਬੀਜਿਆ ਆਪਾਂ ਨੂੰ ਵੱਢਣਾ ਪੈਣਾ। ਤਾਂ ਤੇ ਭਾਈ ਕਿਸੇ ਦਾ ਮਾੜਾ ਨਾ ਕਰੀਏ, ਮੈਂ ਮਾੜਾ ਕੀਤਾ। ਹਾਲਾਂਕਿ ਪੰਛੀ ਹੈ, ਪੰਛੀ ਦਾ ਆਪਣਾ ਸੁਭਾਅ ਹੈ, ਪਰ ਪਰਮਾਤਮਾ ਨੇ ਉਹਦਾ ਫਲ ਦੇਣ ਵਾਸਤੇ ਵੀ ਉਹਨਾਂ ਨੂੰ ਦਿੱਤਾ, ਕਿਉਂਕਿ ਸਮਝ ਤਾਂ ਮਨੁੱਖਾ ਜਨਮ ਦੇ ਵਿੱਚ ਹੀ ਹੈ ਨਾ। ਹੁਣ ਪਸ਼ੂ ਪੰਛੀਆਂ ਦੀ ਦੁਨੀਆਂ ਵਿੱਚ ਤਾਂ ਸਮਝ ਹੈ ਹੀ ਨਹੀਂ। ਹੁਣ ਕਾਂ ਨੂੰ ਥੋੜੀ ਪਤਾ ਵੀ ਉਹਨੂੰ ਤਕਲੀਫ ਹੁੰਦੀ ਕੋਈ, ਕਾਂ ਨੂੰ ਕੋਈ ਨਹੀਂ ਪਤਾ ਹੈ, ਉਹਦੇ ਆਪਣੇ ਕਰਮ ਵਿੱਚ ਹੈ, ਉਹਦਾ ਸੁਭਾਅ ਹੈ। ਮਨੁੱਖਾ ਜਨਮ ਦੇ ਵਿੱਚ ਸਮਝ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਭਾਈ ਆਪਾਂ ਕਿਸੇ ਦਾ ਮਾੜਾ ਨਾ ਕਰੀਏ ਤੇ ਆਪਾਂ ਨੂੰ ਉਸੇ ਰੂਪ ਦੇ ਵਿੱਚ ਉਹ ਮਿਲਣਾ, ਤੇ ਕੰਡੇ ਬੀਜਾਂਗੇ ਫਿਰ ਕੰਡੇ ਹੀ ਆਪਾਂ ਨੂੰ ਚੁਗਣੇ ਪੈਣੇ, ਆਪਣੇ ਪੈਰਾਂ ਚ ਲੱਗਣੇ। ਉਹ ਬਦਲਾ ਲੈਣ ਵਾਸਤੇ ਪਰਮਾਤਮਾ ਨੇ ਸੰਯੋਗ ਬਣਾਤਾ।
ਯਾ ਤੇ ਕਹਿ ਕਠੋਰ ਦੁੱਖ ਦੇਤ।
ਕਹਿੰਦੇ ਵੀ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਮੈਂ ਇਹਨੂੰ ਤੜਪਾਇਆ ਹੋਇਆ ਬਹੁਤ ਹੈ, ਮੈਂ ਤਾਂ ਸਰੀਰ ਕਰਕੇ ਤੜਪਾਇਆ ਸੀ, ਇਹ ਹੁਣ ਆਪਣਾ ਜਿਹੜਾ ਦੁੱਖ ਹੈ ਉਹ ਮਨ ਦੇ ਰੂਪ ਦੇ ਵਿੱਚ ਪ੍ਰਗਟ ਕਰਦੀ, ਪਤਾ ਇਹਨੂੰ ਵੀ ਨਹੀਂ ਹੈ, ਮੈਨੂੰ ਪਤਾ ਇਸ ਗੱਲ ਦਾ। ਹੁਣ ਇਹ ਕਠੋਰ ਬੋਲ ਕੇ ਨਾ ਕਿ ਮੇਰੇ ਮਨ ਨੂੰ ਦੁਖੀ ਕਰਦੀ ਹੈ, ਇਹ ਆਪਣਾ ਬਦਲਾ ਲੈ ਰਹੀ ਹੈ ਬਈ, ਮੈਨੂੰ ਪਤਾ ਵੀ ਮੈਂ ਬੀਜਿਆ ਹੋਇਆ ਤੇ ਮੈਨੂੰ ਵੱਢਣਾ ਹੀ ਪੈਣਾ।
ਪੂਰਬ ਕਰਮ ਤਾਏ ਫਲ ਲੇਤ।
ਇਸ ਕਰਕੇ ਜਿਹੜੇ ਆਪਾਂ ਨੇ ਪਹਿਲਾਂ ਕਰਮ ਕੀਤੇ ਆ ਉਹਨਾਂ ਦਾ ਫਲ ਭਾਈ ਉਹਨਾਂ ਕਰਮਾਂ ਨੇ ਦੇਣਾ ਹੀ ਦੇਣਾ, ਚੰਗੇ ਦਾ ਚੰਗਾ ਮਾੜੇ ਦਾ ਮਾੜਾ।
ਸੁਨਤ ਸਾਧ ਤਬ ਨਿਸ਼ਚੈ ਆਇਓ।
ਸਾਧ ਦੀ ਹੁਣ ਪੂਰਨ ਤੌਰ ਤੇ ਤਸੱਲੀ ਹੋ ਗਈ, ਵਾਕਿਆ ਹੀ ਕਰਤੇ ਦੀ ਕੁਦਰਤ ਦੇ ਵਿੱਚ ਕਿਤੇ ਅਨਿਆ ਨਹੀਂ ਹੈ। ਉਹ ਵਾਹਿਗੁਰੂ ਜੀ ਤਾਂ ਹਮੇਸ਼ਾ ਨਿਆਈ ਕਰਦਾ, ਪਰ ਸਾਨੂੰ ਸਮਝ ਨਹੀਂ ਨਾ ਹੈ ਵੀ ਕਿਹੜੇ ਕਰਮ ਦਾ ਫਲ ਚੰਗਾ ਮਾੜਾ, ਤੇ ਨਾ ਸਮਝ ਹੋਣ ਕਰਕੇ ਫਿਰ ਅਸੀਂ ਰੱਬ ਨੂੰ ਦੋਸ਼ ਦਿੰਦੇ ਹਾਂ। ਸਮਝ ਆ ਗਈ ਵੀ ਰੱਬ ਜੀ ਨੂੰ ਦੋਸ਼ ਨਹੀਂ ਦੇਣਾ, ਰੱਬ ਜੀ ਨੂੰ ਦੋਸ਼ ਨਹੀਂ ਦੇਣਾ, ਦੋਸ਼ ਆਪਣੇ ਹੀ ਕਰਮਾਂ ਦਾ ਹੈ।
ਬਿਨਾਂ ਕਰਮ ਦੁੱਖ ਸੁੱਖ ਨੇ ਪਾਇਓ,
ਆਪਣੇ ਕੀਤੇ ਹੋਏ ਕਰਮਾਂ ਤੋਂ ਬਿਨਾਂ ਨਾ ਕਿਤੇ ਦੁੱਖ ਹੈ ਤੇ ਨਾ ਕਿਤੇ ਭਾਈ ਸੁੱਖ ਹੈ।
ਸ੍ਰੀ ਗੁਰ ਪਨੇ ਸਾਚ ਦਿਜ ਕਹਿਓ,
ਸਤਿਗੁਰੂ ਜੀ ਕਹਿੰਦੇ ਭਾਈ ਦੀਜ ਨੇ ਬ੍ਰਾਹਮਣ ਨੇ ਸੱਚ ਕਿਹਾ।
ਤੇਨ ਬਤਾਏ ਇਤੋ ਦੁੱਖ ਲਹਿਓ,
ਭਾਈ ਉਹਨੇ ਇਸ਼ਾਰਾ ਕੀਤਾ, ਕਿਹਾ ਤਾਂ ਸੱਚ ਸੀ ਪਰ ਉਹ ਸੱਚ ਜਿਹੜਾ ਉਹਦੀ ਮੌਤ ਦਾ ਕਾਰਨ ਬਣ ਗਿਆ। ਸੱਚ ਬੋਲਿਆ ਹੋਇਆ ਉਹਦੀ ਮੌਤ ਦਾ ਕਾਰਨ ਬਣ ਗਿਆ ਤੇ ਉਹੀ ਹੱਥ ਫਿਰ ਭਾਈ ਸਜ਼ਾ ਦਾ ਹੱਕਦਾਰ ਬਣ ਗਿਆ। ਹੁਣ ਕਿਸੇ ਦੀ ਜਾਨ ਜਾਂਦੀ ਉੱਥੇ ਸੱਚ ਨਹੀਂ ਬੋਲਣਾ, ਕਿਉਂਕਿ ਇਹ ਮਨੁੱਖਾ ਜਨਮ ਹੈ, ਉਹਨੂੰ ਮੌਕਾ ਦਿਓ ਵੀ ਹੋ ਸਕਦਾ ਵੀ ਉਹ ਸੁਧਰ ਜਾਵੇ। ਬਹੁਤ ਸਾਰੇ ਨੇ ਜਿਹੜੇ ਐਨ ਸਿਖਰ ਤੇ ਜਾ ਕੇ ਸੱਜਣ ਠੱਗ ਵਰਗੇ ਜਿਹੜੇ ਨੇ ਤੇ ਉਹ ਸੱਜਣ ਬਣ ਗਏ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਗਈ। ਜਦੋਂ ਗੁਰੂ ਨਾਨਕ ਸਾਹਿਬ ਜੀ ਗਵਾਹ ਨੇ ਵੀ ਬੰਦਿਆਂ ਨੂੰ ਮਾਰ ਕੇ ਖੂਹ ਚ ਸੁੱਟਦਾ ਤੇ ਗੁਰੂ ਨਾਨਕ ਸਾਹਿਬ ਜੀ ਸਰਕਾਰ ਨੂੰ ਕਹਿ ਕੇ ਉਹਨੂੰ ਫਾਂਸੀ ਵੀ ਦਵਾ ਸਕਦੇ ਸਨ, ਉਹਨਾਂ ਪਤਾ ਸੀ ਵੀ ਇਹਨੇ ਬੰਦੇ ਛੁੱਟੇ ਹੋਏ ਨੇ ਖੂਹ ਚ ਮਾਰ ਕੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਰਕਾਰ ਨੂੰ ਨਹੀਂ ਕਿਹਾ ਵੀ ਇਹਨੂੰ ਫਾਂਸੀ ਦਿਓ, ਇਹ ਦੇਖੋ ਲਾਸ਼ਾਂ ਕੱਢੋ, ਕਹਿੰਦੇ ਨਾ ਇਹਨੂੰ ਮੌਕਾ ਦਿਓ ਵੀ ਜੇ ਇਹ ਸੁਧਰ ਜਾਵੇ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਢਾ ਦਿੰਦੇ ਗੁਰੂ ਜੀ ਲਾਸ਼ਾਂ ਵੀ ਆ ਪਈਆਂ ਨੇ ਮਾਰੀਆਂ, ਮਾਰ ਕੱਢੋ ਇਹਨੂੰ, ਸਜ਼ਾ ਦਿਓ ਇਹਨੂੰ। ਪਰ ਗੁਰੂ ਜੀ ਕਹਿੰਦੇ ਵੀ ਨਾ ਇਹਨੂੰ ਫਸਾਉਣਾ ਨਹੀਂ, ਆਪਾਂ ਨੇ ਇਹਦੇ ਵਿੱਚੋਂ ਕੱਢਣਾ ਹੈ। ਸੋ ਇਸ ਤਰ੍ਹਾਂ ਮਨੁੱਖਾ ਜਨਮ ਦੇ ਵਿੱਚ ਸਮਝ ਹੈ ਵੀ ਜੇ ਕਿਤੇ ਸਮਝ ਆ ਜਾਏ ਤੇ ਮਨੁੱਖ ਸਹੀ ਰਸਤੇ ਤੇ ਤੁਰ ਜਾਵੇ ਤਾਂ ਕਹਿੰਦੇ ਵੀ ਚਲੋ ਬਚਾ ਲਓ, ਜੇ ਬਚਦਾ ਜੇ ਸੁਧਰਦਾ ਇਹ ਤਾਂ ਇਹਨੂੰ ਬਚਾ ਲਿਆ ਜਾਵੇ, ਨਾ ਸੱਚ ਬੋਲੋ ਭਾਈ ਨਾ ਗਵਾਹੀ ਦਿਓ, ਜੇ ਉਹਦੀ ਜਾਨ ਬਚਦੀ ਕੋਈ ਗੱਲ ਨਹੀਂ। ਸਿਰਫ ਮਨੁੱਖਾ ਜਨਮ ਨੂੰ ਬਚਾਉਣ ਵਾਸਤੇ ਉਹਦੇ ਭਲੇ ਵਾਸਤੇ ਜੇ ਅਸੀਂ ਨਹੀਂ ਗਵਾਹੀ ਦਿੰਦੇ ਤਾਂ ਸਾਡਾ ਕੋਈ ਨੁਕਸਾਨ ਨਹੀਂ ਹੋਣ ਲੱਗਿਆ। ਇਸ ਕਰਕੇ ਕਿਸੇ ਦੀ ਜਾਨ ਜਾਵੇ ਉੱਥੇ ਸੱਚ ਨਹੀਂ ਬੋਲਣਾ।
ਸ਼ਾਰਤ ਕਰ ਜਿਸ ਹੱਥ ਬਤਾਈ,
ਕਹਿੰਦੇ ਭਾਈ ਇਸੇ ਹੱਥ ਦੇ ਨਾਲ ਤੂੰ ਕੀਤਾ ਸੀ ਇਸ਼ਾਰਾ।
ਸੋ ਕਟਵਾਏ ਪੀਰ ਕੋ ਪਾਈ,
ਉਹੀ ਤੇਰਾ ਹੱਥ ਕੱਟਿਆ ਗਿਆ, ਬਾਕੀ ਤਾਂ ਤੇਰੇ ਸਰੀਰ ਦਾ ਕੋਈ ਨੁਕਸਾਨ ਨਹੀਂ ਨਾ ਹੋਇਆ, ਜਿਸ ਹੱਥ ਦੇ ਨਾਲ ਇਸ਼ਾਰਾ ਕੀਤਾ ਸੀ ਉਹੀ ਹੱਥ ਤੇਰਾ ਕੱਟਿਆ ਗਿਆ, ਹੋਰ ਤਾਂ ਨੀ ਨੁਕਸਾਨ ਹੋਇਆ ਨਾ। ਰਾਜੇ ਦੇ ਵਜ਼ੀਰ ਕਹਿੰਦੇ ਦੀ ਮਾਰ ਦੇ ਉਹਨੂੰ, ਕਹਿੰਦੇ ਮੈਨੂੰ ਮਾਰ ਕੇ ਕਿਹੜਾ ਮੇਰਾ ਪੁੱਤਰ ਮਿਲੂਗਾ। ਇਸ ਕਰਕੇ ਜਿੰਨਾ ਕੁ ਤੂੰ ਗਲਤੀ ਕੀਤੀ ਉਸੇ ਦੀ ਸਜ਼ਾ ਤੈਨੂੰ ਮਿਲੀ ਹੈ।
ਪੁਰਬ ਕਰਮ ਫਲ ਮਿਟ ਤੋ ਨਾਈ,
ਇਸ ਲਈ ਭਾਈ ਜਿਹੜੇ ਆਪਾਂ ਕਰਮ ਕਰਦੇ ਹੈ ਨਾ ਉਹ ਫਲ ਦੇ ਤੋਂ ਬਿਨਾਂ ਮਿਟਦੇ ਨਹੀਂ।
ਸੀਤਾ ਦੁੱਖ ਪਾਏ ਬਨ ਮਾਏ,
ਕਹਿੰਦੇ ਵੀ ਕਿੰਨੀ ਵੱਡੀ ਕਹਾਣੀ ਹੈ ਸ਼੍ਰੀ ਰਾਮ ਚੰਦਰ ਜੀ ਦੀ, ਉਹ ਵੀ ਇੱਕ ਕਰਮ ਹੀ ਹੈ ਉਹਦੇ ਪਿੱਛੇ। ਕਰਮ ਕੀ ਹੈ ਉਹਦੇ ਪਿੱਛੇ ਕਿ ਕਹਾਣੀ ਜਿਹੜੀ ਜਿਹੜੇ ਮਤ ਦੀ ਹੋਵੇ ਨਾ ਜੀ ਫਿਰ ਉਸੇ ਮਤ ਦੇ ਮੁਤਾਬਿਕ ਉਹਨੂੰ ਸਪਸ਼ਟ ਕਰਨਾ ਪੈਂਦਾ, ਕਿਉਂਕਿ ਆਪਣਾ ਤਾਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਦੇ ਨਾਲ, ਆਪਣਾ ਨੀ ਕੋਈ ਲੈਣਾ ਦੇਣਾ ਹੁੰਦਾ, ਪਰ ਜਿਹੜੇ ਮਤ ਦੀ ਗੱਲ ਹੈ ਉਹ ਉਸੇ ਮਤ ਦੇ ਵਿੱਚ ਆ ਕੇ ਉਹਨੇ ਸਪਸ਼ਟ ਹੋਣਾ। ਹੁਣ ਕਹਾਣੀ ਕੀ ਹੈ ਐਡੀ ਵੱਡੀ ਕਿ ਵਿਸ਼ਨੂੰ ਜੀ ਦੇ ਕੋਲ ਨਾਰਦ ਆਉਂਦਾ, ਕਹਿੰਦਾ ਜੀ ਮੈਂ ਮਾਇਆ ਨਾਲ ਵਿਆਹ ਕਰਾਉਣਾ, ਸਵੰਬਰ ਰਚਿਆ ਜਾ ਰਿਹਾ, ਮੈਨੂੰ ਅਸੀਸ ਦਿਓ, ਮੇਰਾ ਸੋਹਣਾ ਜਿਹਾ ਚਿਹਰਾ ਬਣਾ ਦਿਓ ਤੇ ਮੈਂ ਮਾਇਆ ਨੂੰ ਵਿਆਹ ਲਾਂ। ਵਿਸ਼ਨੂੰ ਜੀ ਹੱਸ ਪਏ ਵੀ ਕਿੱਥੇ ਮਾਇਆ ਦੇ ਚੱਕਰ ਦੇ ਵਿੱਚ ਪੈ ਰਿਹਾ, ਇਹ ਸੰਸਾਰ ਨਿਕਲਣ ਨੂੰ ਫਿਰਦਾ, ਇਹ ਫਸਣ ਨੂੰ ਫਿਰਦਾ। ਕਹਿੰਦੇ ਜਾ ਹੋ ਜੂਗਾ ਤੇਰਾ ਵਿਆਹ। ਉਹ ਜਦੋਂ ਸਵੰਬਰ ਦੇ ਵਿੱਚ ਗਿਆ ਕਹਿੰਦੇ ਉਹ ਸਾਰੇ ਮਜ਼ਾਕ ਕਰਨ, ਮਜ਼ਾਕ ਕਰਨ, ਉਹ ਕਹਿੰਦਾ ਵੀ ਤੁਸੀਂ ਮੈਨੂੰ ਮਜ਼ਾਕ ਕਿਉਂ ਕਰਦੇ, ਕਹਿੰਦੇ ਆਪਣੀ ਬੂਥੀ ਦੇਖ ਪਹਿਲਾਂ ਜਾ ਕੇ। ਉਹ ਜਦੋਂ ਉਹਨੇ ਪਾਣੀ ਚ ਜਾ ਕੇ ਮੂੰਹ ਵੇਖਿਆ ਤੇ ਉਹਨੂੰ ਆਪਣਾ ਮੂੰਹ ਜਿਹੜਾ ਉਹ ਬਾਂਦਰ ਦੀ ਨਿਆਈ ਨਜ਼ਰ ਆਇਆ। ਚਲੋ ਜੀ ਵਿਆਹ ਤਾਂ ਨਹੀਂ ਹੋਇਆ, ਉਹਨੇ ਜਾ ਕੇ ਫਿਰ ਉਲਾਮਾ ਦੇ ਤਾ, ਕਹਿੰਦਾ ਜੀ ਤੁਸੀਂ ਮੇਰੇ ਨਾਲ ਇਹ ਕੀਤੀ ਹੈ ਨਾ, ਹੁਣ ਜਦੋਂ ਤੁਸੀਂ ਇਸ ਮਾਇਆ ਦੇ ਚੱਕਰ ਚ ਪੈ ਗਏ ਨਾ, ਫਿਰ ਤੁਸੀਂ ਮੈਨੂੰ ਯਾਦ ਕਰੋਗੇ, ਛਡਾਵਾਂਗਾ ਤੁਹਾਨੂੰ ਮੈਂ ਹੀ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਹਿੰਦਾ ਕੋਈ ਗੱਲ ਨੀ, ਮੈਂ ਤੇਰਾ ਸਰਾਪ ਲੈ ਲੈਣਾ, ਪਰ ਤੈਨੂੰ ਬਚਾਉਣਾ ਨਾ ਮੇਰੇ ਲਈ ਬਹੁਤ ਜ਼ਰੂਰੀ ਸੀ। ਵਿਸ਼ਨੂੰ ਨੂੰ ਸਰਾਪ ਦਿਆ ਹੋਇਆ ਸੀ ਨਾਰਦ ਨੇ, ਤੇ ਹੁਣ ਉਹੀ ਵਿਸ਼ਨੂੰ ਜਦੋਂ ਰਾਮ ਚੰਦਰ ਦੇ ਰੂਪ ਦੇ ਵਿੱਚ ਹੁੰਦਾ ਹੈ ਤੇ ਉਹੀ ਨਾਰਦ ਫਿਰ ਆਉਂਦਾ ਹੈ। ਹਣਵੰਤਰ ਆਰਾਧਿਆ ਗੁਰਬਾਣੀ ਕਹਿ ਰਹੀ, ਸਪਸ਼ਟ ਕਰਦੀ ਉਸ ਕਥਾ ਨੂੰ। ਫਿਰ ਜਿਸ ਵਕਤ ਲਕਸ਼ਮਣ ਮੂਰਛਿਤ ਹੁੰਦਾ ਹੈ, ਸੀਤਾ ਨੂੰ ਰਾਵਣ ਚੁੱਕ ਕੇ ਲੈ ਜਾਂਦਾ, ਉਦੋਂ ਫਿਰ ਉਹੀ ਰਾਮ ਚੰਦਰ ਜੀ ਵਿਸ਼ਨੂੰ ਦੇ ਰੂਪ ਦੇ ਜਿਹੜੇ ਵਿੱਚ ਆਏ ਹੋਣਾ ਉਹ ਫਿਰ ਯਾਦ ਕਰਦੇ। ਫਿਰ ਉਹੀ ਨਾਰਦ ਹਨੂੰਮਾਨ ਦੇ ਰੂਪ ਦੇ ਵਿੱਚ ਆ ਕੇ ਸੀਤਾ ਦੀ ਖਬਰ ਦਿੰਦੇ। ਉਹ ਕਹਿੰਦੇ ਵੀ ਕਰਮ ਜਿਹੜੇ ਕੀਤੇ ਨੇ ਨਾ, ਉਹ ਅਵਤਾਰੀ ਪੁਰਸ਼ਾਂ ਦੇ ਵੀ ਨਹੀਂ ਮਿਟਦੇ, ਉਹਨਾਂ ਨੂੰ ਵੀ ਭੁਗਤਣੇ ਪੈਂਦੇ ਨੇ, ਤਾਂ ਤੇ ਮਨੁੱਖ ਕਿੱਥੋਂ ਬਚ ਜੂਗਾ। ਸਿਰਫ ਇੱਕੋ ਹੀ ਤਰੀਕਾ ਬਚਣ ਦਾ, ਵੀ ਜੇ ਕਿਤੇ ਆਪਾਂ ਨਾ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਈਏ। ਇੱਥੇ ਕੀ ਹੈ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਜੰਮਕ ਗ੍ਰਸੈ। ਭਗਤ ਸਾਧਨਾ ਜੀ ਕਹਿੰਦੇ ਵਾਹਿਗੁਰੂ ਜੀ ਤੇਰੀ ਸ਼ਰਨ ਦੇ ਵਿੱਚ ਆਉਣ ਦਾ ਕੀ ਫਾਇਦਾ ਜੇ ਮੈਨੂੰ ਕਰਮਾਂ ਨੇ ਛੱਡਿਆ ਹੀ ਨਹੀਂ, ਫਿਰ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਜੇ ਕਰਮ ਰੂਪੀ ਗਿੱਦੜਾਂ ਨੇ ਫੜ ਕੇ ਹੀ ਰੱਖਿਆ। ਤੇਰੇ ਕੋਲ ਆ ਕੇ ਕਰਮ ਨਹੀਂ ਮਿਟਦੇ, ਤੂੰ ਕਰਮ ਮਿਟਾ ਨਹੀਂ ਸਕਦਾ, ਜਿਹਨੇ ਕਰਮ ਲਿਖੇ ਹੋਏ ਨੇ ਨਾ ਉਹ ਮਿਟਾ ਸਕਦਾ, ਪਰ ਹੋਰ ਕੋਈ ਨਹੀਂ ਮਿਟਾ ਸਕਦਾ। ਤਾਂ ਤੇ ਸਤਿਗੁਰਾਂ ਜੀ ਦੀ ਬਾਣੀ ਕਹਿੰਦੀ ਹੈ ਵੀ ਤੁਸੀਂ ਨਾ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਓ। ਤੇ ਵਾਹਿਗੁਰੂ ਜੀ ਫਿਰ ਕੀ ਕਰਦੇ ਆ, ਸੂਲੀ ਤੋਂ ਸੂਲ ਬਣਾ ਦਿੰਦੇ ਆ, ਸੂਲੀ ਤੋਂ ਸੂਲ ਬਣਾ ਦਿੰਦੇ ਆ ਵੀ ਕਰਮ ਦਾ ਜਿਹੜਾ ਫਲ ਹੈ ਉਹ ਸੁਪਨੇ ਦੇ ਵਿੱਚ ਭੁਗਤਾ ਦਿੰਦੇ ਆ। ਜੋ ਵਾਹਿਗੁਰੂ ਜੀ ਦਾ ਲਿਖਿਆ ਹੋਇਆ ਉਹ ਵੀ ਹੋ ਗਿਆ, ਤੇ ਸਤਿਗੁਰਾਂ ਜੀ ਨੇ ਆਪਣੀ ਕਿਰਪਾ ਵੀ ਕਰ ਦਿੱਤੀ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿਰਫ ਗੁਰੂ ਦੇ ਕੋਲ ਤਾਕਤ ਹੈ, ਪਰਮਾਤਮਾ ਦੇ ਕੋਲ ਤਾਕਤ ਹੈ, ਹੋਰ ਕਿਸੇ ਦੇ ਕੋਲ ਸਮਰੱਥਾ ਨਹੀਂ, ਕਿਉਂਕਿ ਪਰਮਾਤਮਾ ਨੇ ਕਰਮ ਲਿਖੇ ਹੋਏ ਨੇ, ਤੇ ਆਪਣੇ ਲਿਖੇ ਹੋਣ ਤਾਂ ਭਾਈ ਕੋਈ ਵੀ ਜਿਵੇਂ ਮਰਜ਼ੀ ਕਰ ਸਕਦਾ ਨਾ, ਹੋਰ ਨੀ ਕੋਈ ਕਰ ਸਕਦਾ। ਜਿਹਦਾ ਲਿਖਿਆ ਉਹਦੇ ਚ ਘੱਟ ਵਾਧਾ ਕਰ ਸਕਦਾ, ਦੂਸਰਾ ਨੀ ਕੋਈ ਕਰ ਸਕਦਾ। ਹੁਣ ਡਿਪਟੀ ਕਮਿਸ਼ਨ ਦੀ ਐਪਲੀਕੇਸ਼ਨ ਹੈ, ਜੇ ਆਪਾਂ CM ਨੂੰ ਕੋਈ ਇਹਦੇ ਚ ਘਾਟਾ ਵਾਧਾ ਕਰਦੇ, ਉਹ ਕਹਿੰਦਾ ਵੀ ਮੈਂ ਨੀ ਕਰ ਸਕਦਾ ਉਹਦੇ ਲਿਖੇ ਚ, ਨਾਲੇ CM ਮਾਲਕ ਹੈ ਉਹਦਾ ਵੱਡਾ, ਪਰ ਉਹ ਕਹਿੰਦਾ ਕਰ ਨਹੀਂ ਸਕਦਾ। ਇਹ ਕੌਣ ਕਰੂਗਾ? ਕਹਿੰਦੇ ਉਹਦੇ ਕੋਲ ਬਾਪ ਸਜਾ, ਉਹੀ ਕਰੂਗਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
CM ਦੇ ਕੋਲ, PM ਦੇ ਕੋਲ ਪਾਵਰ ਨਹੀਂ ਹੈ ਵੀ DC ਦੇ ਲਿਖੇ ਨੂੰ ਬਦਲ ਦੇਵੇ। DC ਉਹਨੂੰ ਅੱਗੇ ਵੇਰੇ ਪਿੱਛੇ ਕਰੇ, ਮੋਹਰ ਲਾ ਦੂ ਦੁਬਾਰੇ ਵੀ ਮੈਂ ਘਾਟਾ ਵਾਧਾ ਕੀਤਾ। ਇਸ ਕਰਕੇ ਕਰਮ ਜਿਹੜੇ ਨੇ ਉਹ ਪਰਮਾਤਮਾ ਨੇ ਲਿਖੇ ਹੋਏ ਨੇ, ਤੇ ਜੇ ਆਪਾਂ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਈਏ ਨਾ, ਵਾਹਿਗੁਰੂ ਜੀ ਸੌਖਾ ਕਰ ਦਿੰਦੇ ਆ। ਜੇ ਕੋਈ ਆ ਜਾਏ ਨਾ ਸ਼ਰਨ ਦੇ ਵਿੱਚ, ਸੌਖਾ ਕਰ ਦਿੰਦੇ ਆ। ਕਿਵੇਂ? ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਮਰਜ਼ੀ ਗੁਨਾਹ ਕੀਤਾ ਹੋਵੇ, ਪਰ ਥੋੜੀ ਜਿਹੀ ਸਜ਼ਾ ਦੇ ਕੇ ਫਿਰ ਉਸ ਬੱਚੇ ਨੂੰ ਗਲੇ ਲਾ ਲੈਂਦੇ ਆ, ਬੱਚਾ ਆਪਣਾ ਜੋ ਹੋਇਆ। ਇਸ ਤਰ੍ਹਾਂ ਅਸੀਂ ਵਾਹਿਗੁਰੂ ਜੀ ਦੇ ਬੱਚੇ ਹੈ, ਗੁਨਾਹ ਕੀਤੇ ਨੇ, ਮਾੜੇ ਕਰਮ ਕੀਤੇ ਨੇ, ਪਰ ਜੇ ਉਹਦੀ ਸ਼ਰਨ ਵਿੱਚ ਆ ਜਾਈਏ ਤਾਂ ਫਿਰ ਕੰਠ ਲਾਏ ਆਵ ਗੁਣ ਸਭ ਮੇਟੇ, ਦਿਆਲ ਪੁਰਖ ਬਖਸੰਦ। ਉਹ ਦਇਆ ਦਾ ਘਰ ਹੈ, ਉਹ ਬਖਸਿੰਦ ਹੈ, ਤੇ ਆਪਣੇ ਗਲੇ ਦੇ ਨਾਲ ਔਗੁਣਾਂ ਨੂੰ ਮਿਟਾ ਦਿੰਦਾ ਹੈ, ਪਰ ਹੋਰ ਨੀ ਕੋਈ ਮਿਟਾ ਸਕਦਾ। ਤਾਂ ਸਤਿਗੁਰੂ ਜੀ ਵਾਰ ਵਾਰ ਸਾਨੂੰ ਕਹਿੰਦੇ, ਭਾਈ ਜੋ ਹੋਣਾ ਸੀ ਹੋ ਗਿਆ, ਉਹ ਤਾਂ ਨੀ ਬੀਤਿਆ ਹੁਣ ਹੱਥ ਆਉਂਦਾ, ਪਰ ਹੁਣ ਤਾਂ ਮਾਲਕ ਦੀ ਸ਼ਰਨ ਦੇ ਵਿੱਚ ਆ ਜਾ। ਪਿੱਛੇ ਹੋਏ ਨੇ ਚੰਗੇ ਹੋਏ ਮਾੜੇ ਹੋਏ ਛੱਡ ਦੇ, ਕਿਹੜੇ ਜਨਮ ਚ ਹੋਏ ਛੱਡ ਦੇ, ਉਹ ਮਾਲਕ ਜਾਣੇ, ਤੇ ਮਾਲਕ ਦੀ ਸ਼ਰਨ ਚ ਆ ਜਾ। ਨਹੀਂ ਇਹ ਕਰਮ ਮਿਟਣੇ ਨਹੀਂ, ਇਹਨਾਂ ਨੇ ਆਪਣਾ ਫਲ ਦੇਣਾ ਹੀ ਦੇਣਾ ਹੈ।
ਗੁਰ ਦਿਜ ਸੰਤ ਤੇਨ ਦੁੱਖ ਪਾਵੇ।
ਜਿਹੜਾ ਭਾਈ ਗੁਰੂ ਦਾ ਵਿਰੋਧੀ ਹੈ, ਅਸੀਂ ਗੁਰੂ ਨੂੰ ਵਿਪਤਾ ਚ ਪਾਤਾ। ਫਿਰ ਬ੍ਰਾਹਮਣ ਕਹਿੰਦੇ ਨੇ ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਕਿਉਂਕਿ ਗੁਰਬਾਣੀ ਕਿਸੇ ਜਾਤੀ ਦੀ ਗੱਲ ਨਹੀਂ ਕਰਦੀ, ਗੁਰਬਾਣੀ ਕਿਸੇ ਜਾਤ ਪਾਤ ਨੂੰ ਨਹੀਂ ਮੰਨਦੀ ਹੈ। ਇੱਥੇ ਤਾਂ ਜਿਹੜਾ ਬ੍ਰਹਮ ਨੂੰ ਬਿੰਦਾ, ਉਹ ਬ੍ਰਾਹਮਣ ਹੋਇਆ ਕਰਦਾ, ਰੱਬ ਦਾ ਪਿਆਰਾ ਸੰਤ। ਤੇ ਦੂਸਰਾ ਹੁੰਦਾ ਗਊ। ਇੱਥੇ ਗਊ ਦਾ ਵੀ ਅਰਥ ਜਿਹੜਾ ਉਹ ਗਾਂ ਨਹੀਂ ਹੈ ਵੀ ਅਸੀਂ ਗਾਂ ਨੂੰ ਪ੍ਰਮੋਟ ਕਰੀਏ ਤੇ ਬਾਕੀ ਜਾਨਵਰਾਂ ਦੇ ਨਾਲ ਸਾਡੀ ਦੁਸ਼ਮਣੀ ਹੈ, ਐਸਾ ਕੁਝ ਨਹੀਂ ਹੈ। ਸਾਰੇ ਪਸ਼ੂ ਪੰਛੂ ਇੱਕੇ ਸਾਰ ਨੇ, ਸਾਡੀ ਕੀ ਦੁਸ਼ਮਣੀ ਨਾ ਲੜ। ਗਊ ਤਾਂ ਹੁੰਦਾ ਵੀ ਇੱਕ ਗਊ ਦੀ ਤਰ੍ਹਾਂ ਗਊ ਵਰਗੇ ਸੁਭਾਅ ਵਾਲਾ ਬੰਦਾ, ਅਸੀਂ ਸਾਊ ਬੰਦੂ ਨੂੰ ਕਹਿੰਦੇ ਹਾਂ ਵੀ ਇਹ ਤਾਂ ਗਊ ਬੰਦਾ ਹੈ, ਸਾਊ ਬੰਦਾ ਜਿਹੜਾ ਕਿਸੇ ਦਾ ਕੁਝ ਨਹੀਂ ਵਿਗਾੜਦਾ। ਤੇ ਜੇ ਭਾਈ ਹੁਣ ਇਹਨਾਂ ਦੇ ਨਾਲ ਕੋਈ ਵਾਅਦਾ ਕਰੇਗਾ ਜਿਹੜੇ ਤੁਹਾਨੂੰ ਕਹਿੰਦੇ ਨੇ ਕੁਝ, ਤੇ ਫਿਰ ਆਪਣਾ ਭਲਾ ਤਾਂ ਹੋ ਨਹੀਂ ਨਾ ਸਕਦਾ। ਆਪਾਂ ਨੂੰ ਕੋਈ ਕੁਝ ਕਹਿੰਦਾ ਨਹੀਂ, ਤੇ ਜੇ ਕੋਈ ਪਹਿਲ ਕਰੇ ਫਿਰ ਆਪਾਂ ਉਹਨਾਂ ਦੇ ਜਵਾਬ ਦੇਣਾ ਹੁੰਦਾ। ਆਪਾਂ ਪਹਿਲ ਨਹੀਂ ਕਰਨੀ ਹੈ, ਚੜ ਕੇ ਕੋਈ ਆ ਗਿਆ ਤਾਂ ਉਹਨੂੰ ਮੋੜਨਾ ਹੁੰਦਾ, ਪਹਿਲਾਂ ਨਹੀਂ। ਗੁਰੂ ਜੀ ਦੇ ਜੰਗਾਂ ਯੋਧਾਂ ਦਾ ਇਤਿਹਾਸ ਸੁਣ ਲਓ, ਸਤਿਗੁਰੂ ਜੀ ਕਹਿੰਦੇ ਵੀ ਪਹਿਲਾਂ ਵਾਰ ਤੂੰ ਕਰ, ਤੂੰ ਚੜ ਕੇ ਆਇਆ, ਮੌਕਾ ਅਗਲੇ ਨੂੰ ਦੇਣਾ। ਔਰ ਜਦੋਂ ਉਹਨੇ ਵਾਰ ਕਰ ਲਿਆ ਫਿਰ ਸਤਿਗੁਰੂ ਜੀ ਵਾਰ ਕਰਦੇ, ਪਹਿਲਾਂ ਵਾਰ ਨਹੀਂ ਕਰਨਾ, ਚੜ ਕੇ ਨਹੀਂ ਜਾਣਾ ਕਿਸੇ ਦੇ, ਵਾਰ ਨਹੀਂ, ਪਹਿਲ ਨਹੀਂ ਕਰਨੀ। ਤੇ ਇਹ ਭਾਈ ਨਾ ਤਾਂ ਗੁਰੂ ਕਿਸੇ ਦਾ ਮਾੜਾ ਕਰਦਾ, ਨਾ ਸੰਤ ਕਿਸੇ ਦਾ ਮਾੜਾ ਕਰਦਾ, ਨਾ ਸਾਊ ਬੰਦਾ ਕਿਸੇ ਦਾ ਮਾੜਾ ਕਰਦਾ। ਤੇ ਜੇ ਹੁਣ ਉਹਦਾ ਕੋਈ ਮਾੜਾ ਕਰੇਗਾ,
ਜਿਸ ਕੇ ਸੱਚ ਕਹੇ ਹੋਏ ਜਾਵੇ,
ਜਿਹਦੇ ਕਹਿਆ ਗੱਲ ਸੱਚੀ ਹੋ ਜਾਂਦੀ ਹੈ, ਕਿਉਂਕਿ ਸੱਚ ਦੇ ਮਾਰਗ ਤੇ ਚੱਲੇ ਹੋਏ ਨੇ, ਜੋ ਕਹਿੰਦੇ ਨੇ ਸੱਚ ਹੋ ਜਾਂਦਾ ਹੈ।
ਸੋ ਅਸ ਸੱਚ ਨਰਕ ਮੈਂ ਡਾਰੇ,
ਉਹਨਾਂ ਦੀ ਕਹੀ ਹੋਈ ਗੱਲ ਸੱਚ ਹੁੰਦੀ, ਉਹ ਸੱਚ ਦੇ ਮਾਰਗ ਤੇ ਪਾਉਂਦੀ ਹੈ। ਤੇ ਜੇ ਹੁਣ ਆਪਾਂ ਉਹਨਾਂ ਦੇ ਨਾਲ ਅੱਡਾ ਲਵਾਂਗੇ, ਆਪਣਾ ਹੋਣਾ ਨੁਕਸਾਨ, ਤੇ ਆਪਾਂ ਉੱਥੇ ਸੱਚ ਬੋਲ ਕੇ ਇਹਨਾਂ ਦਾ ਕਤਲ ਕਰਵਾ ਦਈਏ, ਸੱਚ ਬੋਲ ਕੇ ਇਹਨਾਂ ਦਾ ਹੀ ਕਤਲ ਕਰਵਾ ਦਈਏ, ਫਿਰ ਆਪਣਾ ਬਚਾ ਕਿਤੇ ਵੀ ਨਹੀਂ ਹੋਣਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਔਰ ਰੱਬ ਦੇ ਰਾਹ ਤੇ ਤੁਰਨ ਵਾਲੇ ਬੰਦੇ, ਤੋਰਨ ਵਾਲੇ ਬੰਦੇ, ਭਲਾ ਕਰਨ ਵਾਲੇ, ਪਰਉਪਕਾਰੀ ਬੰਦੇ, ਅਸੀਂ ਉਹਨਾਂ ਦੇ ਖਿਲਾਫ਼ ਨਹੀਂ ਜਾਣਾ ਭਾਈ, ਅਸੀਂ ਉਹਨਾਂ ਦੇ ਖਿਲਾਫ਼ ਨਹੀਂ ਜਾਣਾ। ਉੱਥੇ ਨੀ ਅਸੀਂ ਸੱਚ ਬੋਲਣਾ, ਉੱਥੇ ਚੁੱਪ ਕਰ ਦਿਓ ਜੇ ਝੂਠ ਬੋਲ ਦੋ, ਕਹਿੰਦੇ ਦੋਸ਼ ਨੀ ਲੱਗਦਾ, ਕਿਉਂਕਿ ਉਹ ਪਰਉਪਕਾਰੀ ਰੂਹਾਂ ਹਨ। ਉਹਨਾਂ ਦੇ ਖਿਲਾਫ਼ ਅਸੀਂ ਜਾਵਾਂਗੇ, ਜੇ ਸੱਚ ਵੀ ਬੋਲਿਆ ਨਾ ਉੱਥੇ ਤਾਂ ਵੀ ਅਸੀਂ ਦੋਸ਼ੀ ਮੰਨੇ ਜਾਵਾਂਗੇ।
ਸੁਮਤਵੰਤ ਨੇ ਕਬਹੂ ਉਚਾਰੇ,
ਜਿਹੜਾ ਸਿਆਣਾ ਬੰਦਾ ਹੈ ਉਹ ਇੱਥੇ ਕਦੇ ਵੀ ਸੱਚ ਨਹੀਂ ਬੋਲਦਾ।
ਜਿਸ ਸੱਚ ਤੇ ਦੁੱਖ ਪਾਵੇ ਪ੍ਰਾਣੀ,
ਜਿਹੜੇ ਸੱਚ ਕਰਕੇ ਭਾਈ ਪ੍ਰਾਣੀ ਦੁਖੀ ਹੁੰਦਾ ਹੋਵੇ,
ਸੋ ਨੇ ਕਹੇ ਵਿਚਾਰ ਸੁਜਾਨੀ,
ਬਸ ਇਹੀ ਸੂਖਮ ਵਿਚਾਰ ਹੈ ਵੀ ਉੱਥੇ ਸੱਚ ਨਹੀਂ ਬੋਲਣਾ।
ਅਪਰ ਸਰਬ ਵਿਵਹਾਰ ਮਜਾਰੇ,
ਬਾਕੀ ਜਿੰਨੇ ਵੀ ਦੁਨੀਆਂ ਦੇ ਵਿਹਾਰ ਹੈ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਸਾਹਿਬ ਜੀ ਕਹਿੰਦੇ ਸੱਚ ਬੋਲਣਾ, ਦੁਨੀਆਂ ਦੇ ਵਿਹਾਰ ਦੇ ਵਿੱਚ ਸੱਚ ਬੋਲਣਾ। ਬਸ ਉੱਥੇ ਨਾ ਬੋਲਿਓ ਜਿੱਥੇ ਕਿਸੇ ਦੀ ਇੱਜ਼ਤ ਰੱਖਣਾ ਪੈਂਦਾ ਹੋਵੇ, ਤੇ ਜਾਂ ਭਾਈ ਕਿਸੇ ਥਾਂ ਤੇ ਸਾਡੇ ਸੱਚ ਬੋਲਣ ਕਰਕੇ ਕਿਸੇ ਦਾ ਕਤਲ ਹੁੰਦਾ ਹੋਵੇ। ਆ ਦੋ ਥਾਵਾਂ ਤੇ ਸੰਕੋਚ ਕਰਨਾ, ਕਹਿੰਦੇ ਨਾ ਬੋਲਿਓ, ਟਾਲ ਜਿਓ, ਕੋਈ ਗੱਲ ਨੀ, ਨਾ ਗਵਾਹੀ ਦੇਣ ਜਾਇਓ, ਕੋਈ ਦੋਸ਼ ਨਹੀਂ ਹੈ। ਪਰ ਬਾਕੀ ਸਾਰੀਆਂ ਥਾਵਾਂ ਤੇ ਸਾਨੂੰ ਝੂਠ ਬੋਲਣ ਦਾ ਦੋਸ਼ ਲੱਗਦਾ, ਤੇ ਬਾਕੀ ਜੀਵਨ ਦੇ ਵਿਹਾਰ ਦੇ ਵਿੱਚ ਸੱਚ ਹੀ ਬੋਲਣਾ ਹੈ।
ਸੁਖ ਇਤ ਪਾਵਨ ਸੱਚ ਉਚਾਰੇ,
ਜੇ ਸੁਖ ਲੈਣਾ ਤਾਂ ਜੇ ਚਾਹੁੰਦੇ ਹੋ ਵੀ ਸਾਡੇ ਲਈ ਸੁਖ ਬਣ ਜੇ ਨਾ, ਅਸੀਂ ਆਤਮਕ ਤੌਰ ਤੇ ਸੁਖੀ ਹੋਈਏ, ਅੰਦਰ ਸੁਖਲਾ ਬਣ ਜੇ, ਬਾਹਰਲਾ ਸੁੱਖ ਤਾਂ ਸਾਡੇ ਕੋਲ ਬਹੁਤ ਬਣ ਗਿਆ, ਪਰ ਅੰਦਰਲਾ ਸੁੱਖ ਨੀ ਨਾ ਹੈ, ਇਹ ਅੰਦਰਲੇ ਸੁੱਖ ਦੀ ਗੱਲ ਹੈ। ਇਹ ਆਪਣੇ ਅੰਦਰਲੇ ਨੂੰ ਸੁਖੀ ਰੱਖਣਾ, ਅੰਤਰ ਆਤਮੇ ਸੁਖੀ ਹੋਣਾ, ਤਾਂ ਤੇ ਭਾਈ ਸੱਚ ਬੋਲਣਾ।
ਝੂਠ ਸਮਾਨ ਪਾਪ ਨੇ ਕੋਈ,
ਝੂਠ ਦੇ ਸਮਾਨ ਕੋਈ ਪਾਪ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਆਵਰੀ ਨੂੰ ਸਮਝਾਵਣ ਜਾਏ। ਵੈਸੇ ਕੂੜ ਹੈ ਹੀ ਮੁਰਦਾਰ ਹੈ ਨਾ, ਮੁਰਦਾਰ ਮਰੇ ਹੋਏ ਪਸ਼ੂ ਦਾ ਕਰੰਗ ਕੂੜ ਉਹ ਹੈ। ਹੁਣ ਕਈ ਕਹਿੰਦੇ ਜੀ ਅਸੀਂ ਮਾਸ ਨਹੀਂ ਖਾਂਦੇ, ਮਾਸ ਨਹੀਂ ਖਾਂਦੇ ਅਸੀਂ, ਮਰੇ ਪਸ਼ੂ ਦਾ ਪੰਛੀ ਦਾ ਮਾਸ ਨਹੀਂ ਖਾਂਦੇ। ਬਾਬਾ ਕਹਿੰਦਾ ਵੀ ਝੂਠ ਬੋਲਣਾ ਛੱਡਤਾ, ਝੂਠ ਨਹੀਂ ਛੱਡਿਆ ਹੈ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਸ ਤੇ ਛੱਡਤਾ ਪਰ ਝੂਠ ਬੋਲਣਾ ਨਹੀਂ ਛੱਡਿਆ। ਬਾਬਾ ਕਹਿੰਦਾ ਪਹਿਲਾਂ ਝੂਠ ਬੋਲਣਾ ਛੱਡ, ਅਗਲੀ ਗੱਲ ਬਾਅਦ ਦੇ ਵਿੱਚ ਕਰੀ, ਉਹ ਤੇ ਜਾਂਦਾ ਨੀ ਜੀਵਨ ਦੇ ਵਿੱਚੋਂ। ਕਿਉਂਕਿ ਜਿਹੜਾ ਝੂਠ ਹੈ ਉਹ ਹੁਣ ਸਾਡੇ ਜੀਵਨ ਦਾ ਇੱਕ ਐਸਾ ਹਿੱਸਾ ਬਣ ਗਿਆ ਕਿ ਸਾਨੂੰ ਝੂਠ ਬੋਲਣਾ ਪਤਾ ਨਹੀਂ ਲੱਗਦਾ ਵੀ ਅਸੀਂ ਝੂਠ ਬੋਲ ਰਹੇ ਹਾਂ, ਅਸੀਂ ਤਾਂ ਐਂ ਲੱਗਦਾ ਵੀ ਸੱਚ ਹੀ ਬੋਲ ਰਹੇ, ਰੋਜ਼ਾਨਾ ਦਾ ਕੰਮ ਹੋ ਗਿਆ ਨਾ। ਹੁਣ ਜਿਹੜਾ ਸੁਭਾਅ ਪੱਕ ਗਿਆ ਉਹ ਪਤਾ ਹੀ ਨਹੀਂ ਲੱਗਦਾ, ਫਿਰ ਸੁਭਾਅ ਪੱਕ ਗਿਆ ਫਿਰ ਆਪਣਾ ਗਲਤ ਵੀ ਠੀਕ ਲੱਗੀ ਜਾਂਦਾ ਆਪਾਂ ਨੂੰ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਵੀ ਸਭ ਤੋਂ ਪਹਿਲਾਂ ਇਹ ਝੂਠ ਬੋਲਣਾ ਛੱਡੋ, ਜੇ ਧਰਮ ਦੇ ਰਸਤੇ ਤੇ ਤੁਰਨਾ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਉਸਤਤ ਕਰਦਾ ਜੇ ਸੱਚ ਦੇ ਮਾਰਗ ਤੇ ਚੱਲਦੇ ਆ, ਤੇ ਉਸਤਤ ਫਿਰ ਵਿਰਲਿਆਂ ਦੀ ਹੁੰਦੀ ਹੈ, ਸਾਰਿਆਂ ਦੀ ਤਾਂ ਨਹੀਂ ਹੁੰਦੀ, ਬਾਕੀ ਤਾਂ ਸਾਰਾ ਫਿਰ ਕੂੜ ਦਾ ਹੀ ਬਣ ਜਾ, ਕੂੜ ਦਾ ਹੀ ਵਪਾਰ ਸਾਰਾ। ਝੂਠ ਸਮਾਨ ਪਾਪ ਕੋਈ ਨਹੀਂ ਹੈ,
ਕਹੇ ਨਾ ਕਬੂ ਗੁਰਸਿੱਖ ਜੋਈ।
ਸਤਿਗੁਰੂ ਜੀ ਕਹਿੰਦੇ ਵੀ ਆਪਾਂ ਆਪਣੀ ਜਿੰਮੇਵਾਰੀ ਕਰਨੀ ਹੈ ਕਿਸੇ ਦੀ ਨਹੀਂ। ਜਿਹੜਾ ਗੁਰੂ ਦਾ ਸਿੱਖ ਹੈ, ਜਿਹੜਾ ਆਪਣੇ ਆਪ ਨੂੰ ਸਮਝਦਾ ਹੈ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਜਿਹੜਾ ਕਹਿੰਦਾ ਵੀ ਮੈਂ ਗੁਰੂ ਦਾ ਸਿੱਖ ਹੈ, ਉਹ ਸਿੱਖ ਨੂੰ ਫਿਰ ਝੂਠ ਨਹੀਂ ਬੋਲਣਾ ਚਾਹੀਦਾ। ਸਾਰਾ ਮੁੱਢ ਇੱਥੋਂ ਹੀ ਵੱਜਦਾ ਪਾਪਾਂ ਦਾ, ਝੂਠ ਤੋਂ ਹੀ।
ਜੈ ਪ੍ਰਾਣੀ ਮਰ ਬੇਤੇ ਛੁੱਟੇ,
ਜੀਵ ਛੁੱਟਦਾ ਤੁਹਾਡੇ ਮਰਨ ਤੋਂ ਸੱਚ ਕਹਿਣ ਦੇ ਨਾਲ।
ਕਿਦੋਂ ਪਰਿਓ ਕੈ ਸੰਕਟ ਮਿਟੇ,
ਤੁਹਾਡੇ ਕਹਿਣ ਦੇ ਨਾਲ ਸੰਕਟ ਮਿਟਦਾ ਹੋਵੇ ਕਿਸੇ ਦਾ,
ਤਹਾਂ ਝੂਠ ਐ ਸੱਚ ਸਮਾਨ।
ਇਸ ਕਰਕੇ ਉੱਥੇ ਬੋਲਿਆ ਹੈ ਝੂਠ ਵੀ ਸੱਚ ਦੇ ਸਮਾਨ ਹੈ।
ਪਰ ਹਿਤ ਹੁਤੇ ਕਰੇ ਬਖਾਨ,
ਰਾਏ ਦੇ ਭਲੇ ਵਾਸਤੇ ਬੋਲ ਦੇਣਾ।
ਗੁਰ ਤੇ ਬਚਨ ਤੀਰ ਜਬ ਸੁਨੇ,
ਜਦੋਂ ਸਤਿਗੁਰਾਂ ਜੀ ਦੇ ਕੋਲੋਂ ਇਹ ਬਚਨ ਸੁਣਦਾ ਕੀਤੇ,
ਕਰੇ ਕਮਾਵਨ ਤਿਮ ਮਨ ਮਨੇ,
ਇਹਨਾਂ ਦਾ ਮਨ ਮੰਨ ਗਿਆ ਭਾਈ, ਉਹਨਾਂ ਨੇ ਕਮਾਇਆ ਇਸ ਨੂੰ।
ਬੋਲਤ ਸੱਚ ਪਰਮ ਗਤ ਪਾਈ,
ਜਿਹੜੇ ਭਾਈ ਸੱਚ ਬੋਲਣ ਲੱਗ ਕੇ ਨਾ ਉਹਨਾਂ ਨੂੰ ਪਰਮ ਗਤੀ ਪ੍ਰਾਪਤ ਹੋਈ ਹੈ।
ਪਰਿਓ ਰਿਓ ਸਤਿਗੁਰ ਸ਼ਰਣ ਆਈ,
ਉਹ ਹਮੇਸ਼ਾ ਸਤਿਗੁਰਾਂ ਜੀ ਦੀ ਸ਼ਰਣ ਦੇ ਵਿੱਚ ਪਏ ਰਹਿੰਦੇ ਹਨ।
ਬਿਸ਼ਨ ਦਾਸ ਮਾਣਕ ਚੰਦਪੁਰ,
ਇਹ ਸਤਿਗੁਰਾਂ ਜੀ ਨੇ ਸਾਖੀ ਰਾਹੀਂ ਸਮਝਾਇਆ ਭਾਈ ਕਿ ਜੀਵਨ ਦੇ ਵਿੱਚ ਸੱਚ ਹੈ, ਪਰ ਕਿਸੇ ਦਾ ਨੁਕਸਾਨ ਹੋਵੇ, ਕਿਸੇ ਦੀ ਜਾਨ ਜਾਂਦੀ ਹੋਵੇ, ਉਹਨੂੰ ਬਚਾਉਣ ਦੇ ਲਈ ਜੇ ਅਸੀਂ ਗਵਾਹੀ ਨਹੀਂ ਦਿੰਦੇ ਤਾਂ ਇਹਦੇ ਵਿੱਚ ਸਾਡਾ ਕੋਈ ਨੁਕਸਾਨ ਨਹੀਂ ਹੋਣ ਲੱਗਿਆ। ਇਹ ਸਿੱਖਿਆ ਸਤਿਗੁਰੂ ਜੀ ਦੇ, ਇਸ ਤੋਂ ਅਗਲਾ ਸਿੱਖ ਆਇਆ ਉਹ ਪ੍ਰਕਰਨ ਆਪਾਂ ਅਗਲੀ ਕਥਾ ਵਿੱਚ ਸਰਵਣ ਕਰਾਂਗੇ।